सतनाम श्री वाहे गुरु साहिब जी सोही महला चौथा घर सतवां एक ओंकार सतगुर प्रसाद तेरे कवन कवन गुण कह कह गावा तू साहिब गुणी निदाना तुम्हारी महिमा वर्णन सको तू ठाकुर उच्च भगवान तेरे कवन कवन गुण कह कह गावा तू साहिब गुणी निधाना तुम्हारी महिमा वर्णन सको तू ठाकुर उच्च भगवान मैं हर हर नाम धर सोई जो पावा त्यों राख मेरे साहिब मैं तुझ बिन अवर न कोई रहाओ मैं तान दिभान तू है मेरे स्वामी मैं तुझ अगर दास मैं होर थाओ नहीं जिस पह करूं बेनंती मेरा दुख सुख तुझे ही पास विचे धरती विचे पानी विच कास्ट अगन तरीज बकरी सिंह एक थाए राखे मन हर जप भ्रम पौ दूर तीजा हर की वड्याई देखो संतो हर निमाणिया मान दवाए जो धरती चरण तले ते ऊपर आवे त्यो नानक साध जना जगत आन सब पैरी पाए हर की वड्याई देखो संतो हर निमाणिया मान दवाए जो धरती चरण तले ते ऊपर आवे त्यो नानक साध जना जगत आन सब पैरी पाए वाहेगुरु जी का खालसा वाहेगुरु जी की फतेह।
सतगुरु पातशाह जी साजी सवारी सत्संग जीओ वडभागी हाँ उस अकाल पुरख की अपर पार बख्शिश हुई है उसने जीवन बख्शिया है मनुखा देह बख्शी है और सतगुरु बख्शिया है पावन स्थान बख्शिया है। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਅੰਮ੍ਰਿਤ ਸਾਰੇ ਸਿਫਤੀ ਦਾ ਘਰ, ਹਰ ਹਾਂ ਨਾਨਕ ਕਸ ਮਲ ਜਾਏ ਨਹਾਇਆ ਰਾਮਦਾਸ ਸਰ। ਆਪ ਜੀ ਨੇ ਹਾਜ਼ਰੀ ਭਰੀ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗੇ ਟਹਿਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਇਸ ਵੇਲੇ ਕਰਨੀ ਹੈ। ਮੂਲ ਪਾਠ ਆਪ ਜੀ ਨੇ ਸਤਿਗੁਰੂ ਦੇ ਸਵਾਰੇ ਭਾਈ ਦਿਲਰਾਜ ਸਿੰਘ ਜੀ ਨਾ ਪਾਸ ਸਰਵਣ ਕੀਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਵਿੱਚ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 735 'ਤੇ ਸੁਭਾਏ ਮਾਨ ਹੈ। ਸ਼ਬਦ ਦੀ ਟੇਕ ਹੈ, ਮੈਂ ਹਰ ਹਰ ਨਾਮ ਤਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬਾ, ਮੈਂ ਤੁਝ ਬਿਨ ਅਵਰ ਨਾ ਕੋਈ। ਸੰਸਾਰ ਵਿੱਚ ਜੀਵ ਇਕੱਲਾ ਹੈ, ਖਤਰੇ ਬਹੁਤ ਜ਼ਿਆਦਾ ਨੇ। ਬਾਣੀ ਵਿੱਚ ਇੱਕ ਬਚਨ ਆਇਆ ਕਿ ਸਰੋਵਰ ਤੇ ਪੰਖੀ ਇੱਕ ਹੈ ਤੇ ਫਸਾਉਣ ਵਾਲੇ 50 ਹਨ। ਕਬੀਰ, ਸਰਵਰ ਪੰਖੀ ਇਕੜੋ ਫਾਹੀ ਵਾਲ 50, ਇਹ ਮਨ ਲਹਿਰੇ ਗੱਡ ਥਿਆ ਸੱਚੇ ਤੇਰੀ ਆਸ। ਚਾਰ ਛਪੇਰਿਓਂ ਖਤਰੇ ਹੀ ਖਤਰੇ, ਘਟਨਾਵਾਂ ਦੇ ਝੱਖੜ ਝੁੱਲਦੇ ਹਨ, ਅੱਜ ਤੇ ਤੁਹਾਡੇ ਸਾਹਮਣੇ ਹੈ। ਕੋਈ ਇੱਕ ਇਲਾਕੇ ਦੀ ਗੱਲ ਨਹੀਂ, ਇੱਕ ਦੇਸ਼ ਦੀ ਗੱਲ ਨਹੀਂ, ਸਾਰੀ ਦੁਨੀਆ ਹੀ ਮਹਾਮਾਰੀ ਵਿੱਚ ਘਿਰੀ ਪਈ ਹੈ। ਮਨੁੱਖ ਸਹਾਰਾ ਲੋੜਦਾ, ਸਹਾਰੇ ਤੋਂ ਬਿਨਾਂ ਇਹ ਚੱਲ ਨਹੀਂ ਸਕਦਾ। ਆਪ ਨੂੰ ਪਤਾ ਹੈ, ਜਨਮ ਹੋਇਆ ਤੇ ਜਨਮ ਵੇਲੇ ਹੀ ਸਹਾਰਾ ਚਾਹੀਦਾ। ਆਪਣੇ ਆਪ 'ਤੇ ਨਾ ਇਹ ਬੈਠ ਸਕਦਾ, ਨਾ ਉੱਠ ਸਕਦਾ, ਨਾ ਬੋਲ ਸਕਦਾ, ਨਾ ਕੁਛ ਮੰਗ ਸਕਦਾ ਹੈ। ਕਿੰਨੇ ਮਹੀਨੇ ਲੱਗ ਜਾਂਦੇ ਨੇ ਬੈਠਦਿਆਂ ਤੁਰਦਿਆਂ। ਮਾਂ ਬਾਪ ਸ਼ੁਕਰ ਕਰਦੇ ਨੇ ਬੱਚਾ ਪੈਰਾਂ 'ਤੇ ਖੜ੍ਹਾ ਹੋ ਗਿਆ, ਫਿਰ ਉਸ ਤੋਂ ਬਾਅਦ ਵੀ ਤਾਂ ਸਹਾਰਾ ਚਾਹੀਦਾ। ਮਾਂ ਜਨਮ ਦੇਣ ਵਾਲੀ ਨਹੀਂ, ਮਾਂ ਪਾਲਣ ਵਾਲੀ ਵੀ ਫਿਰ ਚਾਹੀਦੀ ਹੈ। ਸਹਾਰੇ ਦੀ ਲੋੜ ਹੈ, ਉਸਨੇ ਦਿੱਤੇ ਵੀ ਹਨ, ਸਹਾਰੇ ਦਿੱਤੇ ਹਨ। ਜਨਮ ਹੋਇਆ ਤੇ ਜਵਾਨ ਨਾ ਮਾਂ ਬਾਪ ਦਿੱਤੇ, ਬਜ਼ੁਰਗ ਹੋ ਗਿਆ ਫਿਰ ਜਵਾਨ ਨੂੰ ਪੁੱਤਰ ਧੀਆਂ ਪੁੱਤਰ ਦੇ ਦਿੱਤੇ। ਬਿਰਧ ਭਇਆ ਉੱਪਰ ਸਾਖ ਸੈਨ, ਮੁੱਖ ਪਿਆਉ ਬੈਠ ਕੋ ਦੈਨ। ਸਹਾਰਾ ਲੋੜਦੇ ਹਾਂ ਪਰ ਸਹਾਰਾ ਕੱਚਾ ਨਾ ਹੋਵੇ। ਬੜਾ ਸੁੰਦਰ ਬਚਨ ਹੈ ਕਿ ਸਹਾਰਾ ਪੱਕਾ ਹੋਵੇ। ਕਬੀਰ, ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਿਹ ਜਿਹ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾ। ਸਹਾਰਾ ਹੋਵੇ ਅਕਾਲ ਪੁਰਖ ਦਾ, ਗੁਰੂ ਸਾਹਿਬ ਜੀ ਕਹਿੰਦੇ ਨੇ ਕੱਚੇ ਸਹਾਰੇ, ਸਾਥ ਨਹੀਂ ਨਿਭਦਾ। ਸਹਾਰਾ ਅਕਾਲ ਪੁਰਖ ਦਾ, ਨੰਕਾਰ ਦਾ। ਧਰ ਦਾ ਅਰਥ ਹੁੰਦਾ ਟੇਕ। ਮੈਂ ਹਰ ਹਰ ਨਾਮ ਤਰ ਸੋਈ, ਪਰਮਾਤਮਾ ਦੇ ਨਾਮ ਦੀ ਮੈਨੂੰ ਟੇਕ ਹੈ ਅਤੇ ਸਹਾਰਾ ਕੈਸਾ। ਇਹ ਸਹਾਰਾ ਹੈ ਜਿਵੇਂ ਡੁੱਬਦੇ ਨੂੰ ਬੇੜੀ, ਬੁੱਝਦੇ ਹੋਏ ਦੀਵੇ ਵਿੱਚ ਕੋਈ ਤੇਲ ਪਾ ਦੇਵੇ। ਇਹ ਸਹਾਰਾ ਤੇਂਜ ਹੈ ਜਿਵੇਂ ਭੁੱਖੇ ਨੂੰ ਭੋਜਨ ਮਿਲ ਜਾਏ। ਐਸੋ ਸਹਾਈ ਹਰ ਕੋ ਨਾਮ, ਮਿਲ ਸਾਧ ਸੰਗਤ ਭਜ ਪੂਰਨ ਕਾਮ, ਬੂਡਤ ਕੋ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੇਰ, ਜੈਸੇ ਬਾਰਕ ਮੁਖ ਖੇਰ। ਕੋ ਫਸਿਆ ਹੋਵੇ ਦੁਸ਼ਮਣਾਂ ਵਿੱਚ ਤੇ ਸਕੇ ਭਰਾ ਆ ਕੇ ਪਹੁੰਚ ਜਾਣ, ਮਿੱਤਰ ਆ ਜਾਣ। ਜੈਸੇ ਰਨ ਮੈਂ ਸਖਾ ਬਰਹਾਤ, ਜੈਸੇ ਭੁੱਖੇ ਭੋਜਨ ਮਾਤ, ਸੁੱਕੀ ਖੇਤੀ ਤੇ ਬਦਲ ਪੈ ਜਾਏ। ਜੈਸੇ ਕਿਰਖ ਹੈ ਬਰਸ ਮੇਘ, ਜੈਸੇ ਪਾਲਣ ਸਰਨ ਸਿੰਘ, ਸ਼ੇਰ ਦੀ ਸ਼ਰਨ ਆ ਜਾਏ ਤੇ ਉਹਨੂੰ ਖਤਰਾ ਨਹੀਂ। ਕਸੇ ਪੁਸ਼ਤ ਉਫਤਦ ਅਸੇ ਸ਼ੇਰ ਨਰ, ਨਗੀਰਤ ਬੁਝੋ ਮੇਸ਼ੇ ਆਹੋ ਗੁਜ਼ਰ। ਜ਼ਫਰਨਾਮੇ ਦਾ ਸ਼ੇਰ ਹੈ, ਸ਼ੇਰ ਦੀ ਸ਼ਰਨ, ਪਰਮਾਤਮਾ ਦੀ ਸ਼ਰਨ ਵਿੱਚ ਆਏ ਨੂੰ ਕੋਈ ਖਤਰਾ ਨਹੀਂ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ। ਮੈਂ ਹਰ ਹਰ ਨਾਮ ਧਰ ਸੋਈ, ਹੇ ਮੇਰੇ ਮਾਲਕ ਮੇਰੀ ਅਰਜੋਈ ਹੈ, ਮੇਰੀ ਅਰਦਾਸ ਹੈ। ਜਿਉਂ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਣੇ ਵਰਨਾ ਕੋਈ, ਤੇਰੇ ਤੋਂ ਬਿਨਾਂ ਮੇਰਾ ਹੋਰ ਸਹਾਰਾ ਕੋਈ ਨਹੀਂ। ਮੂਲ ਵਿਚਾਰ ਇਹ ਹੈ, ਅੱਗੇ ਇਸ ਦਾ ਵਿਸਥਾਰ ਕੀਤਾ। ਆਓ ਸਰਵਣ ਕਰੋ ਇੱਕ ਵਾਰ ਸਾਰੇ ਮਾਈ ਭਾਈ, ਇਕਾਗਰ ਚਿੱਤ ਹੋ ਕੇ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਚੌਥਾ ਘਰ ਸਤਵਾਂ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਸੂਹੀ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ। ਘਰ ਸਤਵੇਂ ਵਿੱਚ ਗਾਉਣ ਵਾਸਤੇ, ਕੀਰਤਨ ਕਰਨ ਵਾਸਤੇ ਹਦਾਇਤ ਹੈ, ਸੰਖੇਪ ਮੰਗਲ ਹੈ। ਇਹ ਮੰਗਲ ਜੋ ਚਾਰ ਪ੍ਰਕਾਰ ਦੇ ਨੇ, ਸਭ ਤੋਂ ਸੰਖੇਪ ਇਹ ਹੈ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸਭ ਦਾ ਕਰਤਾ ਹਰਤਾ ਹੈ, ਪਾਲਣਹਾਰ ਹੈ, ਅਤੇ ਪ੍ਰਾਪਤੀ ਕਿਵੇਂ ਹੋਵੇ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਗੁਰੂ ਦਾ ਪ੍ਰਸਾਦ ਹੁੰਦਾ ਅਤੇ ਕੀ ਹੁੰਦਾ? ਹਉਮੈ ਮੁਕਦੀ ਹੈ। ਜਿੱਥੇ ਹਉਮੈ ਨਾ ਹੋਵੇ, ਜਿਸ ਭਾਂਡੇ ਵਿੱਚੋਂ ਹਉਮੈ ਨਿਕਲ ਜਾਏ, ਉੱਥੇ ਨਾਮ ਪੈ ਜਾਂਦਾ। ਭਰਿਆ ਹੋਵੇ ਭਾਂਡਾ ਇੱਕ ਸਾਧੂ ਕੋਲ, ਜਾਂਦਾ ਜਗਿਆਸੂ, ਕਹਿੰਦਾ ਜੀ ਨਾਮ ਦੀ ਦਾਤ, ਕੋਈ ਨਾਮ ਦਾ ਕਿਣਕਾ ਪਾ ਦਿਓ। ਅਤੇ ਕਹਿਣ ਲੱਗੇ, ਪਹਿਲੇ ਆ ਥੋੜ੍ਹਾ ਜਿਹਾ ਕੋਈ ਦੁੱਧ ਛਕ ਲੈ। ਬਰਤਨ ਇੱਕ ਦਿੱਤਾ ਅਤੇ ਪਾਈ ਗਏ। ਉਹ ਪੁੱਛਣ ਗਿਆ, ਰੁੜਨ ਲੱਗ ਪਿਆ, ਕਹਿਣ ਲੱਗਾ ਬਾਬਾ ਜੀ ਇਹ ਕੀ ਕਰਦੇ ਪਏ ਹੋ? ਪੁੱਛਣ ਗਿਆ ਅਤੇ ਰੁੜਦਾ ਅਤੇ ਕਹਿਣ ਲੱਗੇ, ਮੈਂ ਇਹੋ ਹੀ ਤੈਨੂੰ ਸਮਝਾਉਣਾ ਸੀ, ਭਾਂਡਾ ਪਹਿਲੇ ਹੀ ਭਰਿਆ ਅਤੇ ਉੱਥੇ ਕੀ ਪਾਵਾਂ? ਜੇ ਪਹਿਲੇ ਭਰਿਆ ਪਾਵਾਂਗਾ ਅਤੇ ਉਹ ਚੱਲ ਜਾਏਗਾ, ਪਹਿਲਾ ਕੱਢ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਵਸਤੂ ਅੰਦਰ ਵਤ ਸਮਾਵੈ, ਵਸਤੂ 'ਚ ਵਸਤੂ ਤਾਂ ਸਮਾ ਸਕਦੀ ਹੈ, ਦੂਜੀ ਹੋਵੇ ਪਾਸ। ਪਾਸ ਦਾ ਅਰਥ ਹੈ ਪਾਸੇ। ਤੂੰ ਹਉਮੈ ਪਾਸੇ ਕਰ, ਮੈਂ ਨਹੀਂ ਕਰ ਸਕਦਾ, ਬੜੀ ਮੁਸ਼ਕਲ ਹੈ। ਫਿਰ ਕੀ ਕਰਾਂ? ਗੁਰੂ ਅੱਗੇ ਅਰਦਾਸ ਕਰਾਂ, ਇਹ ਵੀ ਤੁਸੀਂ ਕਿਰਪਾ ਕਰੋ। ਗੁਰੂ ਹਉਮੈ ਪਾਸੇ ਕਰ ਦਿੰਦੇ ਨੇ, ਗੁਰਪ੍ਰਸਾਦ। ਬਸ ਪ੍ਰਸਾਦ ਗੁਰੂ ਦਾ ਮਿਲ ਗਿਆ, ਹਉਮੈ ਮੁੱਕ ਗਈ, ਨਾਮ ਦਾ ਵਸ ਹੋ ਗਿਆ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ। ਹੋਰ ਇੱਕ ਸ਼ਬਦ ਕਹਿ ਦਿਆਂ, ਜਿੱਥੇ ਮਾਣ ਹੈ ਉੱਥੇ ਨਾਮ ਨਹੀਂ, ਅਤੇ ਜਿੱਥੇ ਨਾਮ ਹੈ ਉੱਥੇ ਮਾਣ ਨਹੀਂ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇਕਠਾਏ। ਕਿਉਂ? ਹਉਮੈ ਵਿੱਚ ਸੇਵਾ ਨਾ ਹੋਵੇ ਕਰਕੇ ਵੀ ਨਹੀਂ ਹੁੰਦੀ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਹਾਂਜੀ,
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ।
ਇਹ ਤੇ ਸੱਚ ਹੈ, ਪਰਮਾਤਮਾ ਦੇ ਗੁਣ ਗਾਇਆ, ਪਰਮਾਤਮਾ ਦੀ ਸਿਫਤ ਕੀਤਿਆਂ ਹਉਮੈ ਦੀ ਮੈਲ ਉਤਰ ਜਾਏਗੀ। ਮਨ ਹੁਣ ਨਵੀਨਤਾ ਚਾਹੁੰਦਾ, ਇਹ ਚਾਹੁੰਦਾ ਕੁਛ ਹੋਰ, ਕੁਛ ਹੋਰ ਅੱਗੇ, ਕੁਛ ਹੋਰ ਆਖਾਂ, ਹੋਰ ਆਖਾਂ, ਨਵੀਂ ਤੋਂ ਨਵੀਂ ਸਿਫਤ ਕਰਾਂ। ਅਤੇ ਸਿਫਤਾਂ ਮੁੱਕਦੀਆਂ ਨਹੀਂ, ਵਡਿਆਈਆਂ ਹੋਰ ਸਾਹਮਣੇ ਆਈ ਜਾਂਦੀਆਂ ਨੇ, ਕਿਹੜੀ ਕਿਹੜੀ ਆਖਾਂ। ਜ਼ੁਬਾਨ ਇੱਕ ਹੈ, ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਗਾਵਾਂ। ਹਾਂਜੀ,
ਤੂੰ ਸਾਹਿਬ ਗੁਣੀ ਨਿਧਾਨਾ,
ਤੂੰ ਹੈ ਮਾਲਕ ਤੇ ਗੁਣਾਂ ਦਾ ਖਜ਼ਾਨਾ ਹੈ। ਰਾਜਿਆਂ ਦੇ ਖਜ਼ਾਨੇ ਵੀ ਸਨ, ਬੜੇ ਬੜੇ ਵੱਡੇ ਖਜ਼ਾਨੇ, ਗੁਪਤ ਥਾਵਾਂ 'ਤੇ ਦੱਬੇ ਹੋਣੇ, ਉਹ ਤਾਂ ਮੁੱਕ ਜਾਂਦੇ ਸਨ ਖਜ਼ਾਨੇ, ਕਿਉਂਕਿ ਗਿਣਤੀ ਦਾ ਮਾਲ ਹੈ। ਕਿੰਨਾ ਕੁ ਸੋਨਾ ਪਤਾ, ਕਿਤਨੇ ਹੀਰੇ ਨੇ, ਪਰ ਤੇਰੇ 'ਤੇ ਗਿਣੇ ਹੀ ਨਹੀਂ ਜਾਂਦੇ। ਤੇਰੇ ਗੁਣਾਂ ਦੇ ਹੀਰੇ ਬੇਅੰਤ ਨੇ, ਜਿੰਨੇ ਕਹਿੰਦੇ ਹੋਰ ਅੱਗੇ ਆ ਜਾਂਦੇ ਨੇ। ਕਿਹੜੇ ਕਿਹੜੇ ਗੁਣ ਗਾਵਾਂ, ਤੂੰ ਤੇ ਗੁਣਾਂ ਦਾ ਖਜ਼ਾਨਾ ਹੈ। ਹਾਂਜੀ,
ਤੁਮਾਰੀ ਮਹਿਮਾ ਵਰਨਨ ਨਾ ਸਕੋ।
ਮੈਂ ਇੱਕ ਜ਼ੁਬਾਨ ਨਾਲ ਤੁਹਾਡੀ ਮਹਿਮਾ ਦਾ ਵਰਣਨ ਕਰ ਨਹੀਂ ਸਕਦਾ। ਮਹਿਮਾ ਤੇ ਕਰਾਂਗਾ, ਪਰ ਇਹ ਨਹੀਂ ਕਹਿ ਸਕਦਾ ਕਿ ਪੂਰੀ ਕਰ ਲਈ। ਵੈਸੇ ਨਾ ਆਖਣ ਨੂੰ ਹਰ ਬੰਦਾ ਦੂਸਰੇ ਨਾਲੋਂ ਸਿਆਣਾ ਬਣ ਕੇ ਕਹਿੰਦਾ, ਇਹ ਸਮਝਦੇ ਮੇਰੇ ਤੋਂ ਪਹਿਲੇ ਤਾਂ ਸਿਆਣਾ ਆਇਆ ਹੀ ਕੋਈ ਨਹੀਂ, ਬਸ ਮੇਰੇ 'ਤੇ ਹੀ ਬਸ ਆ, ਨਾ ਹੀ ਕੋਈ ਬਾਅਦ ਵਿੱਚ ਆਏਗਾ। ਨਾਨਕ ਆਖਣ ਸਭ ਕੋ ਆਖਾ, ਮੂੰਹ ਨਾਲ ਹਰ ਕੋਈ ਆਖਦਾ ਕਿ ਇੱਕ ਤੋਂ ਇੱਕ ਸਿਆਣਾ, ਇੱਕ ਨਾਲੋਂ ਦੂਜਾ ਸਿਆਣਾ ਬਣ ਕੇ ਬੈਠਦਾ, ਪਹਿਲੇ ਦੀ ਗੱਲ ਨੂੰ ਕੱਟਦਾ। ਯਕੀਨ ਜਾਨਣਾ, ਹਰ ਵਕਤਾ ਚਾਹੁੰਦਾ ਸਭ ਕੁਛ ਹੀ ਆਖ ਜਾਵਾਂ, ਅਤੇ ਸਰੋਤਾ ਵੀ ਚਾਹੁੰਦਾ ਸਭ ਕੁਛ ਸੁਣ ਜਾਵਾਂ। ਨਾ ਅੱਜ ਤੱਕ ਪੂਰਾ ਆਖਿਆ ਗਿਆ ਅਤੇ ਨਾ ਸੁਣਿਆ ਗਿਆ। ਆਖਣ ਵਾਲੇ ਕੇਤੇ ਆਖ ਹੈ, ਆਖਣ ਪਾਹੇ ਕੇਤੇ ਕਹਿ ਕਹਿ, ਉੱਠ ਉੱਠ ਜਾਹੇ, ਇਹਤੇ ਕੀਤੇ ਹੋਰ ਕਰਾਂ ਤਾਂ ਆਖ ਨਾ ਸਕਾਂ ਕਈ ਕੇ, ਜੇਵੜ ਭਾਵੈ ਤੇਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਆਖਣ ਵਾਲੇ ਤੁਰ ਜਾਂਦੇ, ਉਹ ਫਿਰ ਇੰਝ ਜਾਪਦਾ ਆਣੇ ਆਖਿਆ ਹੀ ਰਹਿ ਗਿਆ। ਕਥਨ ਵਾਲੇ ਚਲੇ ਜਾਂਦੇ ਨੇ, ਉਹ ਅਕਥ ਹੀ ਰਹਿ ਜਾਂਦਾ। ਕਹਿੰਦੇ ਨੇ ਤੇਰੀ ਮਹਿਮਾ ਜਿੰਨੀ ਕੁ ਹੋ ਸਕਦੀ ਤਿਲ ਮਾਤਰ ਜੋ ਤੂੰ ਅਖਵਾਇਆ ਕਰਦਾ, ਪਰ ਵਰਣਨ ਨਹੀਂ ਕਰ ਸਕਦਾ। ਤੁਮਰੀ ਮਹਿਮਾ ਵਰਨ ਨਾ ਸਕੋ। ਹਾਂਜੀ,
ਤੂੰ ਠਾਕੁਰ ਉੱਚ ਭਗਵਾਨਾ।
ਠਾਕੁਰ ਦਾ ਅਰਥ ਹੁੰਦਾ ਮਾਲਕ, ਤੂੰ ਉੱਚਾ ਭਗਵਾਨ। ਇਹ ਸ਼ਬਦ ਬੜਾ ਸਮਝਣ ਵਾਲਾ, ਭਗਵਾਨ। ਭਾਈ ਸੰਤੋਖ ਸਿੰਘ ਹੋਰਾਂ ਵੀ ਵਿਆਖਿਆ ਕੀਤੀ, ਹੋਰਨਾਂ ਵਿਦਵਾਨਾਂ ਵੀ, ਪਰ ਵਿਆਖਿਆ ਜਿਹੜੇ ਭਗਵਾਨ ਦੀ ਕੀਤੀ ਹੈ ਨਾ, ਉਹ ਹੈ ਵਿਸ਼ਨੂੰ ਭਗਵਾਨ, ਕ੍ਰਿਸ਼ਨ ਭਗਵਾਨ, ਰਾਜਿਆਂ ਨੂੰ ਵੀ ਭਗਵਾਨ ਆਖਿਆ ਅੱਗੇ ਕਿ ਰਾਜੇ ਰੱਬ ਦਾ ਅਵਤਾਰ ਹੁੰਦੇ ਨੇ। ਮੈਂ ਇੱਕ ਪੰਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੁਣਾ ਦੇ ਹਾਂ, ਕਿਸੇ ਨੂੰ ਸ਼ੱਕ ਨਾ ਰਹਿ ਜਾ। ਰਾਜਿਆਂ ਨੂੰ ਅਵਤਾਰ ਆਖ ਕੇ ਰੱਬ ਆਖ ਕੇ ਪੂਜਿਆ ਗਿਆ। ਦਸ ਅਵਤਾਰ ਵਿਸ਼ਨੂੰ ਦੇ, ਦਸ ਅਵਤਾਰ ਨੇ ਤੇ ਉਹ ਕਿਹਾ ਰਾਜੇ, ਦਸ ਅਵਤਾਰ ਰਾਜੇ ਹੋਏ ਵਰਤੇ, ਮਹਾਂਦੇਵ ਅਵਧੂਤਾ, ਤਿੰਨ ਵੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਹਿਬੂਤਾ। ਤੇ ਉਹਦੇ ਜਿਹੜੇ ਲਕਸ਼ਣ ਸਨ, ਗੁਣ ਸਨ, ਉਹ ਕੀ ਕੀਤੇ? ਜਸ਼, ਭਗਵਾਨ ਉਹ ਜਿਸ ਦਾ ਯਸ ਹੋਵੇ, ਐਸ਼ਵਰਜ, ਐਸ਼ਵਰਜ ਦਾ ਸਾਰਾ ਸਮਾਨ ਕੋਲ ਹੋਵੇ, ਤੇ ਫਿਰ ਇਹਦੇ ਵਿੱਚ ਰਹਿੰਦੇ ਨਿਰਾਲਾ ਵੀ ਹੋਵੇ, ਵੈਰਾਗ, ਵੈਰਾਗ ਵੀ ਹੋਵੇ, ਉਧਾਰ ਦੇਣਾ ਜਾਣਦਾ ਹੋਵੇ, ਉਧਾਰ ਚਿੱਤ ਹੋਵੇ, ਲਕਸ਼ਮੀ, ਤੇ ਲਕਸ਼ਮੀ ਤੇ ਉਹਦੇ ਚਰਨ ਝਸਤੀ ਹੈ, ਲਕਸ਼ਮੀ ਵੀ ਹੋਵੇ, ਤੇ ਗਿਆਨ ਵੀ ਹੋਵੇ, ਗਿਆਨ ਉਧਾਰ, ਲਕਸ਼ਮੀ ਗਿਆਨ ਸ ਪੂਰਨ ਧਾਰ, ਈਸ਼ਵਰ ਕੇ ਖੱਟ ਗੁਣੇ ਜਾਣ, ਜਾਂ ਤੇ ਕਹੀਅਤ ਹੈ ਭਗਵਾਨ। ਸਨ 1984 ਤੱਕ ਸਾਡੇ ਦੇਸ਼ ਵਿੱਚ ਐਸੇ ਸਾਧੂ ਸੰਤ ਮੌਜੂਦ ਸਨ ਜਿਨ੍ਹਾਂ ਦੇ ਨਾਲ ਭਗਵਾਨ ਸ਼ਬਦ ਜੁੜਿਆ ਸੀ। ਭਗਵਾਨ ਗੁਰੂ ਸਾਹਿਬ ਜੀ ਨੇ ਕਿਹਾ ਛੇ ਹੀ ਲਕਸ਼ਣ ਬਸ। ਉਹਨਾਂ ਕਿਹਾ ਨਹੀਂ ਤੂੰ ਠਾਕੁਰ ਊਚ ਭਗਵਾਨਾ, ਤੇਰੇ ਤੇ ਗੁਣ ਗਿਣੇ ਹੀ ਨਹੀਂ ਜਾਂਦੇ, ਤੂੰ ਉੱਚਾ ਭਗਵਾਨ ਹੈ। ਇਹ ਵਿਸ਼ਨੂੰ ਸ਼ਿਵ ਰਾਮ ਇਹ ਤੇ ਦਸ਼ਮੇਸ਼ ਪਿਤਾ ਦਾ ਇੱਕ ਬਚਨ ਧਿਆਨ 'ਚ ਆਇਆ। ਉਹ ਕਹਿੰਦੇ ਨੇ ਜਿਨ੍ਹਾਂ ਨੂੰ ਭਗਵਾਨ ਕਹਿੰਦੇ ਆ, ਇੱਕ ਸ਼ਿਵ ਭਏ, ਇੱਕ ਗਏ, ਇੱਕ ਫੇਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ। ਕਿੰਨੀ ਵਾਰੀ ਤ੍ਰੇਤੇ ਆਏ, ਕਿੰਨੀ ਵਾਰੀ ਰਾਮ ਆਏ, ਕਿੰਨੀ ਵਾਰੀ ਦੁਆਪੁਰ ਆਏ, ਕਿੰਨੀ ਵਾਰੀ ਕਿਸ਼ਨ ਆਏ, ਇੱਕ ਆਇਆ। ਕਹਿੰਦੇ ਨੇ ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਜਾਪ ਸਾਹਿਬ ਪੜ੍ਹੀਏ, ਤੂੰ ਤੇ ਬ੍ਰਹਮਾ ਨੂੰ ਬਣਾਉਣ ਵਾਲਾ, ਕਰਤਾ ਕਰ ਹੈ, ਸ਼ਿਵਜੀਆਂ ਨੂੰ ਮਾਰਨ ਵਾਲਾ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ। ਇੱਕ ਸ਼ਿਵ ਭਏ, ਇੱਕ ਗਏ, ਇੱਕ ਫੇਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਵਿਸ਼ਨ ਕੇ ਤੇ ਵੇਦ ਪੁਰਾਣ ਕੇ ਤੇ ਸਿਮਰਤਨ ਸਮੂਹਣ ਕੇ ਹੋਏ ਹੋਏ ਬਤਾਏ ਹੈ। ਮੂਣ ਦੀ ਮਦਾਰ ਕੇ ਤੇ ਅਸ਼ਵਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਬਸ ਭਏ ਹੈ। ਪੀਰਿਓ ਪੈਗੰਬਰ ਕੇ ਤੇ ਗਣੇ ਨਾ ਪਰਤੇ, ਤੇ ਭੂਮ ਹੀ ਤੇ ਹੋ ਕੇ ਅੰਤ ਭੂਮ ਮੈਂ ਮਿਲਿਆ ਹੈ। ਭਾਈ ਮਰਦਾਨਾ ਇੱਕ ਦਿਨ ਪੁੱਛਦਾ ਪਾਤਸ਼ਾਹ, ਇਹ ਦੁਨੀਆਂ 'ਤੇ ਰਾਜੇ ਕਿੰਨੇ ਕੁ ਹੋ ਗਏ? ਕਹਿਣ ਲੱਗੇ ਗਿਣੇ ਤਾਂ ਨਹੀਂ ਜਾਂਦੇ ਮਰਦਾਨੇ ਆ। ਆ ਤੂੰ ਸੱਜਾ ਪੈਰ ਰੱਖਣਾ ਅਤੇ ਰਾਜੇ ਦੇ ਸਿਰ 'ਤੇ, ਖੱਬਾ ਰੱਖਣਾ ਵਜ਼ੀਰ 'ਤੇ, ਇੰਨੇ ਕੁ ਦੱਬੇ ਪਏ ਨੇ, ਇੰਨੇ ਰਾਜੇ ਹੋ ਗਏ, ਉਹ ਭਗਵਾਨ ਉਹਦੇ ਗੁਣ ਕੌਣ ਗਿਣੇ? ਉਸ ਦੇ ਬਾਰੇ ਤਾਂ ਕਿਹਾ ਕਤੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਤੋਂ ਅਚਿੰਤ ਹੋ ਕੇ ਸੋਭਤ ਅਚੇਤ ਹੋ, ਕਤੋਂ ਭਿਖਾਰੀ ਹੋ ਕੇ ਮੰਗਤ ਵਿਰਤ ਵੇਖ, ਕਾਹੋਂ ਮਹਾਰਾਜ ਹੋ ਕੇ ਮੰਗਿਓ ਤਨ ਦੇਤ ਹੋ, ਕਾਹੋਂ ਮਹਾਰਾਜਨ ਕੋ ਦੀਜਤ ਅਨੰਤ ਦਾਨ, ਰਾਜਿਆਂ ਨੂੰ ਵੀ ਅਨੰਤ ਦਾਨ ਦੇਣਾ, ਕਦੀ ਧਰਤੀ ਖੋਹ ਲੈਣਾ। ਕਾਹੋਂ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਾਹੋਂ ਮਹਾਰਾਜਨ ਤੇ ਸ਼ੀਨ ਛਿੱਤ ਲੇਤ ਹੋ, ਕਹੋਂ ਵੇਦ ਰੀਤ ਕਹੋਂ ਤਾਂਸਿਓ ਪ੍ਰੀਤ, ਕਿਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕਿਤੇ ਉਲਟ ਵੀ ਹੋ ਜਾਣਾ। ਕਹੋਂ ਵੇਦ ਰੀਤ ਕਹੋਂ ਤਾਂਸਿਓ ਬੇਪ੍ਰੀਤ, ਕਹੋਂ ਤਿਰਗੁਣ ਅਤੀਤ, ਕਹੋਂ ਸਰਗੁਣ ਸੁਮੇਤ ਹੋ। ਉਹ ਊਚ ਭਗਵਾਨਾ, ਤੂੰ ਉੱਚਾ ਭਗਵਾਨ ਹੈ, ਤੇਰੇ ਗੁਣ ਨਹੀਂ ਗਿਣੇ ਜਾ ਸਕਦੇ, ਤੂੰ ਗੁਣਾਂ ਦਾ ਖਜ਼ਾਨਾ ਹੈ। ਹਾਂਜੀ,
ਮੈਂ ਹਰ ਹਰ ਨਾਮ ਧਰ ਸੋਈ,
ਟੇਕ ਲੈਣੀ ਹੈ ਤੇ ਕੀ ਲੈ ਗਏ? ਮੈਨੂੰ ਉਸ ਫਰੀ ਦੀ ਪਰਮਾਤਮਾ ਦੀ ਟੇਕ ਹੈ। ਕਿਹਾ ਕਬੀਰ ਆਸਾ ਕਰੀਏ ਰਾਮ ਕੀ ਅਵਰ ਹੈ ਆਸ ਨਿਰਾਸ, ਨਰਕ ਪਰੇ ਤੇ ਮਨ ਹੀ ਜੋ ਹਰ ਨਾਮ ਏ ਉਦਾਸ, ਰੇ ਮਨ ਟੇਕ ਲਿਓ ਹਰਨਾਮਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਟੇਕ ਲੈਣੀ ਹੈ ਤੇ ਪਰਮਾਤਮਾ ਦੇ ਉਸ ਨੰਕਾਰ ਦੀ ਟੇਕ ਲੈ, ਮੈਨੂੰ ਉਸੇ ਦੀ ਟੇਕ ਹੈ। ਹਾਂਜੀ,
ਜੋ ਭਾਵੈ ਤੂੰ ਰੱਖ ਮੇਰੇ ਸਾਹਿਬ,
ਮੇਰੇ ਸਾਹਿਬ ਜਿਵੇਂ ਤੈਨੂੰ ਭਾਉਂਦਾ ਉਸੇ ਤਰ੍ਹਾਂ ਹੀ ਮੈਨੂੰ ਰੱਖ ਲੈ, ਮੇਰੀ ਰਖਵਾਲੀ ਕਰ। ਹਾਂਜੀ,
ਮੈਂ ਤੁਝ ਬਿਨ ਅਵਰ ਨਾ ਕੋਈ,
ਤੇਰੇ ਤੋਂ ਬਿਨਾਂ ਮੇਰਾ ਆਸਰਾ ਹੋਰ ਕੋਈ ਨਹੀਂ, ਮੇਰੀ ਟੇਕ ਹੋਰ ਕੋਈ ਨਹੀਂ। ਹੋਣਗੀਆਂ ਟੇਕਾਂ ਬਲੋਕੀ ਬਹੁਤ ਬਣਾਈ ਫਿਰਦੇ ਨੇ, ਇਹ 33 ਕਰੋੜ ਦੇਵਤੇ 33 ਕਰੋੜ ਟੇਕਾਂ ਹੀ ਸਨ। ਮੈਨੂੰ ਇੱਕ ਗੱਲ ਯਾਦ ਆਈ, ਇੱਕ ਦਰਵੇਸ਼ ਨੂੰ ਲੋਕਾਂ ਕਿਹਾ ਤੂੰ ਮਸੀਤੇ ਬਹਿ ਜਾ, ਬੈਠ ਗਿਆ। ਇੱਕ ਦਿਨ ਬਰਸਾਤ ਪੈ ਪਈ ਤੇ ਬਾਹਰ ਬੈਠਾ ਭਿੱਜੇ ਪਿਆ, ਤੇ ਉਹਨਾਂ ਪੁੱਛਿਆ ਭਲਿਆ ਲੋਕਾਂ ਬਾਹਰ ਕਿਉਂ ਬੈਠਾ? ਕਹਿਣ ਲੱਗਾ ਅੰਦਰ ਥਾਂ ਕੋਈ ਨਹੀਂ। ਤੇ ਥਾਂ ਨੂੰ ਕੀ ਹੋਇਆ? ਕਹਿਣ ਲੱਗਾ ਥਾਂ ਥਾਂ ਤੋਂ ਜਾਪਦਾ ਸੀ ਡਿੱਗਣ ਵਾਲੀ, ਤੇ ਮੈਂ ਥੰਮੀ ਇੱਕ ਰੋਜ਼ ਦੀ ਵੱਢ ਲਿਆਉਂਦਾ ਸਾਂ, ਇਹ ਥੰਮੀਆਂ ਹੀ ਇੰਨੀਆਂ ਦੇ ਦਿੱਤੀਆਂ ਨੇ ਕਿ ਬਹਿਣ ਲਈ ਥਾਂ ਹੀ ਨਹੀਂ ਰਹਿ ਗਈ ਹੈ। ਹੱਦ ਹੋ ਗਈ, ਟੇਕਾਂ ਹੀ ਇੰਨੀਆਂ ਕਿ ਬੰਦੇ ਕੋਲ ਬਹਿਣ ਲਈ ਤੇ ਥਾਂ ਬਚੇ। 33 ਕਰੋੜ ਥੰਮੀਆਂ ਹੋਣ ਤੇ ਬੰਦੇ ਦੀ ਹਾਲਤ ਕੀ ਹੋਵੇਗੀ? ਇੰਨੀਆਂ ਟੇਕਾਂ, ਇੱਕ ਦਾ ਭਰੋਸਾ ਨਹੀਂ ਦੂਸਰਾ,
ਤੇ 33 ਕਰੋੜ ਕਿਉਂ ਆ ਗਿਆ? ਭਰੋਸਾ ਹੀ ਨਹੀਂ ਇੱਕ ਤੇ, ਇੱਕ ਤੇ ਹੁੰਦਾ ਨਾ ਤੇ ਦੂਜਾ ਹੁੰਦਾ ਹੀ ਕੋਈ ਨਾ, ਇੱਕੋ ਹੀ ਕਾਫੀ ਸੀ। ਉਹਨਾਂ ਨੇ ਕਿਹਾ ਕਿ ਨਹੀਂ ਕੀ ਆ ਪ੍ਰਵਿਰਤ ਪਸਾਰਾ, ਕਿ ਨਹੀਂ ਕੀ ਆ ਪੂਜਾ ਵਿਸਤਾਰਾ, ਕਿ ਨਹੀਂ ਨਿਵਲ ਵਾਂਗਮ ਸਾਧੇ ਮੋਹ ਦੀਨ ਹਰ ਹਰ ਅਰਾਧੇ, ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ, ਮੈਨੂੰ ਹੋਰ ਕੋਈ ਟੇਕ ਨਹੀਂ, ਮੈਨੂੰ ਤੇਰਾ ਹੀ ਆਸਰਾ ਹੈ, ਜਿਵੇਂ ਤੈਨੂੰ ਪਾਉਂਦਾ ਮੈਨੂੰ ਰੱਖ ਲੈ।
ਹਾਂਜੀ ਹਾਂਜੀ ਤੂੰ ਹੈ ਮੇਰੇ ਸਵਾਮੀ,
ਤਾਣ ਹੁੰਦਾ ਬਲ, ਦੀਵਾਨ ਹੁੰਦਾ ਕਚਹਿਰੇ। ਹੁਣ ਆਪਣਾ ਬਲ ਹੋਵੇ ਬਾਹਾਂ ਵਿੱਚ ਧਨ ਦਾ ਤੇ ਬੰਦਾ ਵਰਤਦਾ, ਤੇ ਜਦੋਂ ਆਪਣਾ ਨਾ ਕੰਮ ਆਵੇ ਕਹਿੰਦੇ ਆ ਹੁਣ ਕਚਹਿਰੀ ਚੱਲੋ, ਹਾਕਮ ਨੂੰ ਆਖੋ ਮੇਰੀ ਸਹਾਇਤਾ ਕਰੇ, ਤੇ ਕਹਿੰਦੇ ਨੇ ਮੇਰੀ ਕਚਹਿਰੀ ਕਿਹੜੀ ਹੈ, ਜਿੱਥੇ ਜਾ ਕੇ ਮੈਂ ਫਰਿਆਦ ਕਰਾਂ ਮੇਰੇ ਵਾਸਤੇ ਤਾਣ ਵੀ ਤੂੰ ਹੈ, ਦੀਵਾਨ ਦਰਬਾਰ ਕਚਹਿਰੀ ਵੀ ਤੂੰ ਹੈ। ਹਾਂਜੀ
ਮੈਂ ਤੁਹਾਡੇ ਅੱਗੇ ਅਰਦਾਸ,
ਅਰਦਾਸਾਂ ਤੇ ਬੰਦਾ ਕਰਦਾ ਔਰ ਥਾਂ ਥਾਂ ਤੇ ਕਰਦਾ। ਮੈਂ ਵੇਖਿਆ ਜਿਹੜਾ ਕਿਸੇ ਕਹਿ ਦਿੱਤਾ ਨੀ ਜੀ ਆਹ ਥਾਂ ਬੜੀ ਪੂਜਣਯੋਗ ਹੈ, ਹੁਣ ਤੇ ਮੈਂ ਐਸਾ ਵੇਖਿਆ ਪਤਾ ਨਹੀਂ ਬੰਦਿਆਂ ਦੀ ਮੱਤ ਨੂੰ ਕੀ ਹੋ ਗਿਆ, ਆਪੇ ਚਾਰ ਇੱਟਾਂ ਲਾ ਕੇ ਤੇ ਹਰਿਆ ਰੰਗ ਫੇਰ ਦੇਣਾ ਤੇ ਕਹਿਣਾ ਜੀ ਇਹ ਪੀਰ ਦੀ ਥਾਂ ਆਪੇ ਬਣਾਈ ਜਾਣੀਆਂ ਨੇ, ਤੇ ਲੋਕ ਵਾਕਿਆ ਉੱਥੇ ਵੀਰਵਾਰ ਇਕੱਠੇ ਵੀ ਹੋਣੇ ਸ਼ੁਰੂ ਹੋ ਗਏ। ਬੰਦੇ ਪਰਮਾਤਮਾ ਇੱਕ ਹੈ, ਉਸ ਦੀ ਸ਼ਰਨ ਵਿੱਚ ਆ, ਉਹ ਸਦਾ ਵਾਸਤੇ ਕਾਇਮ ਹੈ, ਉਹਦਾ ਦਰ ਹਰ ਵੇਲੇ ਖੁੱਲ੍ਹਾ ਥਾਂ ਥਾਂ 'ਤੇ। ਫਿਰ ਲੰਘਣ ਵਾਲਾ ਹਰ ਇੱਕ ਹੀ ਗੱਡੀ ਖੜੀ ਕਰਕੇ ਹੱਥ ਜੋੜੀ ਜਾਏਗਾ। ਕਹਿੰਦੇ ਨੇ ਹੇ ਨਿਰੰਕਾਰ ਮੈਨੂੰ ਸਿਰਫ ਤੇ ਸਿਰਫ ਤੇਰੀ ਟੇਕ ਹੈ, ਮੈਂ ਤਾਣ ਮੇਰਾ ਬਲ ਕੇਤਾ ਤਾਣ, ਸਵਾਲਿਓ ਰੂਪ ਕੇਤੀ ਦਾਤ, ਜਾਣੇ ਕੌਣ ਕੋ, ਏਡਾ ਬਲਸ਼ਾਲੀ ਹੈ ਉਹਦੇ ਇੱਕ ਬਚਨ ਨਾਲ, ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ, ਉਸਨੂੰ ਛੱਡ ਕੇ ਮੈਟਾਂ ਪੂਜਦਾ ਫਿਰਾਂ, ਰੁੱਖ ਪੂਜਦਾ ਫਿਰਾਂ, ਧਾਗੇ ਪੂਜਦਾ ਫਿਰਾਂ, ਤਵੀਜ਼ ਪੂਜਦਾ ਫਿਰਾਂ। ਕਹਿੰਦੇ ਨੇ ਨਹੀਂ ਮੇਰੇ ਵਾਸਤੇ ਤਾਣ, ਮੇਰੇ ਵਾਸਤੇ ਬਲ, ਮੇਰੇ ਵਾਸਤੇ ਕੋਈ ਹਾਕਮ ਕਚਹਿਰੀ ਦਰਬਾਰ, ਤੂੰ ਹੈ ਤੇ ਅਰਦਾਸ। ਅਰਦਾਸਾਂ ਤੇ ਬੰਦਾ ਬਹੁਤ ਕਰਦਾ, ਕਹਿੰਦੇ ਨੇ ਜਮ ਅੱਗੇ ਵੀ ਕਰਦਾ, ਸਾਰੀ ਉਮਰ ਰੱਬ ਅੱਗੇ ਨਾ ਕੀਤੀ, ਗੁਰੂ ਅੱਗੇ ਨਾ ਕੀਤੀ, ਮੌਤ ਆ ਗਈ ਤੇ ਉਹਨਾਂ ਨੂੰ ਕਹਿੰਦਾ ਮੇਰੀ ਅਰਦਾਸ ਸੁਣਿਆ। ਹੁਣ ਜਮ ਅਰਦਾਸ ਸੁਣਦੇ ਨੇ, ਪੰਕਤੀ ਤੁਹਾਨੂੰ ਸੁਣਾ ਦੇ ਹਾਂ। ਕਰੋ ਅਰਦਾਸ, ਮੌਤ ਕਹਿੰਦੇ ਚੱਲ ਕਹਿੰਦੇ ਜੀ ਬੇਨਤੀ ਤੇ ਸੁਣੋ, ਮੇਰੀ ਅਰਦਾਸ ਸੁਣੋ। ਜਮਾਂ ਨੂੰ ਕਹਿੰਦੇ ਅਰਦਾਸ ਸੁਣੋ, ਕਰੋ ਅਰਦਾਸ ਗਾਮ ਕਿਛ ਬਾਕੀ, ਥੋੜ੍ਹਾ ਟਾਈਮ ਦੇ ਦਿਓ ਨਾ ਸਮਝਿਆ, ਸ਼ਾਇਦ ਕਹਿੰਦਾ ਨਾਮ ਜਪ ਲਵਾਂ। ਕਹਿੰਦਾ ਨਹੀਂ ਆ ਨਗਰ 'ਚ ਲੈਣਾ ਦੇਣਾ ਰਹਿੰਦਾ, ਰਾਤ ਵਿੱਚ ਨਿਬੇੜ ਲਵਾਂ, ਬੱਚਿਆਂ ਨੂੰ ਕਿਸੇ ਨਹੀਂ ਬਾਅਦ ਵਿੱਚ ਦੇਣਾ, ਮੈਨੂੰ ਇੱਕ ਰਾਤ ਹੋਰ ਦੇ ਦਿਓ। ਕਰੋ ਅਰਦਾਸ ਗਾਮ ਕਿਛ ਬਾਕੇ, ਲਿਹੋ ਨਵੇਰ ਆਜ ਕੀ ਰਾਤੇ, ਤੇ ਤੁਹਾਨੂੰ ਵੀ ਵਿੱਚੋਂ ਖਰਚਾ ਦੇ ਦਿਆਂਗਾ, ਵੀ ਕਿਛ ਖਰਚ ਤੁਮਾਰਾ ਸਾਰੋਂ, ਸੁਬਹਾ ਨਮਾਜ਼ ਸਰਾਂ ਗੁਜ਼ਾਰੋਂ, ਸੁਬਹਾ ਦੀ ਨਮਾਜ਼ ਸਰਾਂ ਵਿੱਚ ਪੜ੍ਹ ਲਵਾਂਗੇ। ਕਮਾਲ ਹੈ, ਅਰਦਾਸ ਕਰਦਾ ਜਮਾਂ ਅੱਗੇ, ਰੁੱਖਾਂ ਬਿਰਖਾਂ ਸੱਪਾਂ ਅੱਗੇ, ਜਾਨਵਰਾਂ ਅੱਗੇ, ਥਾਂ ਥਾਂ 'ਤੇ ਅਰਦਾਸ ਨਾ ਕਰ, ਮੈਂ ਤੁਹਾਡੇ ਅੱਗੇ ਅਰਦਾਸ। ਅਰਦਾਸ ਕਰਨ ਦਾ ਇੱਕ ਹੀ ਥਾਂ ਹੈ, ਉਹ ਕੀ ਹੈ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੇ ਅਰਦਾਸ, ਦੋਏ ਕਰ ਜੋੜ ਕਰੀ ਅਰਦਾਸ, ਮੈਂ ਤੁਹਾਡੇ ਅੱਗੇ ਅਰਦਾਸ, ਮੇਰੀ ਕੇਵਲ ਤੇ ਕੇਵਲ ਤੇਰੇ ਅੱਗੇ ਜੋਦੜੀ ਅਰਦਾਸ ਹੈ। ਹਾਂਜੀ
ਮੈਂ ਹੋਰ ਥਾਉ ਨਾਹੀ ਦਿਸ ਪਹ ਕਰੋ ਬੇਨੰਤੀ,
ਮੇਰੇ ਕੋਲ ਹੋਰ ਕੋਈ ਥਾਂ ਨਹੀਂ ਮੈਂ ਜਿੱਥੇ ਜਾ ਕੇ ਬੇਨਤੀ ਕਰਾਂ, ਕਿਉਂਕਿ ਜਿਸ ਅੱਗੇ ਕਰਾਂਗਾ ਨਾ, ਇਹ ਸੱਚ ਜੇ ਕਿ ਦਿਸੇ ਨਾ ਦਿਸੇ ਸਾਨੂੰ, ਪਰ ਹਰ ਸਿਰ ਦੇ ਉੱਤੇ ਇੱਕ ਪੰਡ ਇੱਕ ਗਠੜੀ ਜ਼ਰੂਰ ਚੁੱਕੀ ਹੋਈ ਹੈ। ਪਤਾ ਉਸ ਗਠੜੀ 'ਚ ਕੀ ਹੈ, ਉਸ ਪੰਡ ਵਿੱਚ ਕੀ ਹੈ, ਦੁੱਖ ਹੀ ਦੁੱਖ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਖੋਜ। ਹੁਣ ਮੈਂ ਗੰਢ ਖੋਲ ਬੈਠਾ ਨਾ ਦੁੱਖ ਦੀ ਕਿਸੇ ਅੱਗੇ, ਉਹ ਵੀ ਗੰਢਾਂ ਢਿੱਲੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਅਤੇ ਜੇ ਉਹ ਖੋਲ ਬੈਠੇ ਨਾ, ਬੰਦਾ ਕਹੇਗਾ ਕਮਾਲ ਹੈ, ਮੇਰੀ ਤਾਂ ਪੰਡ ਮੈਂ ਸਮਝਦਾ ਭਾਰੀ, ਇਹ ਤਾਂ ਕੁਛ ਵੀ ਨਹੀਂ, ਇਹਦੀ ਪੰਡ ਵਿੱਚ ਤਾਂ ਮੇਰੇ ਨਾਲੋਂ ਕਿਤੇ ਜ਼ਿਆਦਾ ਹੈ। ਕਿਸ ਪੈ ਖੋਲੋਂ ਗੰਠੜੀ ਦੁਖੀ ਭਰੇ ਆਇਆ, ਹਰ ਬੰਦੇ ਦੀ ਪੰਡ ਭਾਰੀ ਹੈ, ਅਤੇ ਫਿਰ ਕਿਸ ਅੱਗੇ ਅਰਦਾਸ ਕਰਾਂ। ਸਾਧੀ ਨੇ ਗੱਲ ਕਹੀ ਸੀ, ਉਹ ਕਹਿੰਦਾ ਬੰਦੇ ਅੱਗੇ ਦੁੱਖ ਨਾ ਰੋ, ਬਦਨਾਮ ਤੈਨੂੰ ਜ਼ਰੂਰ ਕਰ ਦੇਵੇਗਾ, ਪੰਡ ਤੈਨੂੰ ਦੇਵੇਗਾ, ਦੁੱਖ ਇਹਨੇ ਤੇਰਾ ਮੁਕਾਉਣਾ ਕੋਈ ਨਹੀਂ, ਇਹਦੇ ਕੋਲ ਆਪਣੇ ਦੁੱਖ ਬਹੁਤ ਨੇ। ਹਾਂ, ਜੇ ਦੁੱਖ ਮੁਕਾਉਣੇ ਨੇ ਉਸਨੇ ਮੁਕਾਉਣੇ ਨੇ ਜਿਹੜਾ ਆਪ ਆਨੰਦਤ ਹੈ, ਜਿਸ ਦੇ ਕੋਲ ਦੁੱਖ ਕੋਈ ਨਹੀਂ, ਉਹ ਹੈ ਪਰਮਾਤਮਾ, ਉਹ ਹੈ ਗੁਰੂ। ਜੋ ਜੋ ਦੀਸਾ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੇ। ਮੈਂ ਤੇਰੇ ਅੱਗੇ ਹੀ ਅਰਦਾਸ ਕਰਦਾ, ਕਿਉਂਕਿ ਤੇਰੇ ਘਰ ਵਿੱਚ ਸਭ ਕੁਛ ਹੈ, ਤੂੰ ਕਦੀ ਖਾਲੀ ਨਹੀਂ ਕਿਸੇ ਨੂੰ ਮੋੜਿਆ, ਦੇ ਦੇਣਾ ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੇ ਖਾਹੇ, ਮੇਰੀ ਤੇਰੇ ਅੱਗੇ ਅਰਦਾਸ ਹੈ। ਹਾਂਜੀ,
ਮੇਰਾ ਦੁੱਖ ਸੁੱਖ ਦੂਜੇ ਹੀ ਪਾਸ,
ਮੇਰਾ ਦੁੱਖ ਸੁੱਖ ਤੇਰੇ ਕੋਲ ਹੀ ਹੈ, ਕਿਉਂਕਿ ਮੈਨੂੰ ਤੂੰ ਬਦਨਾਮ ਨਹੀਂ ਕਰੇਗਾ, ਮੇਰਾ ਦੁੱਖ ਮੁਕਾ ਦੇਵੇਂਗਾ। ਹਾਂਜੀ,
ਵਿੱਚੇ ਧਰਤੀ ਵਿੱਚੇ ਪਾਣੀ,
ਹਾਂਜੀ,
ਵਿੱਚ ਕਾਸ਼ਟ ਅਗਨ ਤਰਹਿਜੈ,
ਮੈਂ ਅਰਦਾਸ ਤਾਂ ਤੇਰੇ ਅੱਗੇ ਕਰਨਾ ਕਿ ਸਮਰੱਥਾ ਵੇਖੋ ਉਸ ਅਕਾਲ ਪੁਰਖ ਦੀ, ਜਿੱਥੋਂ ਧਰਤੀ ਪੁੱਟਦੇ ਉਹ ਪਾਣੀ ਨਿਕਲਦਾ, ਪਰ ਧਰਤੀ ਵੀ ਪਾਣੀ ਦੇ ਵਿੱਚ ਹੈ, ਵਿੱਚੇ ਧਰਤੀ ਵਿੱਚੇ ਪਾਣੀ। ਹੁਣ ਲੱਕੜੀ ਅਤੇ ਅੱਗ ਇਹ ਤਾਂ ਵੈਰੀ ਨੇ, ਅੱਗ ਲੱਗ ਜਾਏ ਲੱਕੜਾਂ ਸੜ ਜਾਂਦੀਆਂ ਨੇ, ਲੇਕਿਨ ਲੱਕੜਾਂ ਦੋ ਅਸੀਂ ਰਗੜੀਏ ਤਾਂ ਵਿੱਚੋਂ ਅੱਗ ਨਿਕਲਦੀ ਹੈ, ਕਾਸ਼ਟ ਵਿੱਚ ਲੱਕੜੀ ਵਿੱਚ ਉਸਨੇ ਅੱਗ ਧਰੀ ਹੋਈ ਹੈ। ਹਾਂਜੀ,
ਬੱਕਰੀ ਸਿੰਘ ਇੱਕ ਤਾਂ ਥਾਏ ਰੱਖੇ,
ਬੱਕਰੀ ਤੇ ਸ਼ੇਰ ਇੱਕ ਥਾਂ ਤੇ ਇਕੱਠੇ ਉਹਨੇ ਟਿਕਾਏ ਨੇ, ਪਾਣੀ ਮਿੱਟੀ ਨੂੰ ਗਾਲ ਦਿੰਦਾ, ਸਮਝ ਲਓ ਸ਼ੇਰ ਹੈ, ਪਰ ਕਮਾਲ ਹੈ ਪਾਣੀ ਤੇ ਮਿੱਟੀ ਇਕੱਠੇ ਰੱਖੇ ਹੋਏ ਨੇ, ਧਰਤੀ ਤੇ ਪਾਣੀ ਤੇ ਤਰ ਰਹੀ ਹੈ, ਧਰਤੀ ਕਹਿੰਦੇ ਨੇ ਚੌਥਾ ਹਿੱਸਾ, ਤਿੰਨ ਹਿੱਸੇ ਤੇ ਪਾਣੀ ਹੈ, ਧਰਤੀ ਪਾਣੀ ਤੇ ਤਰਦੀ ਹੈ, ਲੱਕੜੀ ਦੇ ਵਿੱਚ ਅੱਗ ਰੱਖੀ ਹੋਈ ਹੈ, ਬੱਕਰੀ ਤੇ ਸ਼ੇਰ ਉਸਨੇ ਇਕੱਠੇ ਰੱਖੇ, ਉਸਦੀ ਸਮਰੱਥਾ ਹੈ। ਹਾਂਜੀ,
ਮਨ ਹਰ ਜਪ ਭ੍ਰਮ ਭਉ ਦੂਰ ਕੀਜੈ,
ਇਹ ਮੇਰੇ ਮਨ ਉਸ ਪਰਮਾਤਮਾ ਨੂੰ ਜਪ ਤੇ ਆਪਣਾ ਭਰਮ ਵੀ ਦੂਰ ਕਰ ਦੇ, ਡਰ ਵੀ ਮੁਕਾ ਲੈ, ਬੜੀ ਸਮਰੱਥਾ ਵਾਲਾ ਜੀਵਨ ਕੰਟਰੋਵਰਸੀ ਤੇ ਖੜਾ, ਹੈਰਾਨ ਹੋ ਜਾਓਗੇ, ਜੀਵਨ ਵਿਰੋਧਤਾ ਤੇ ਖੜਾ, ਸਾਰਾ ਸਹਿਯੋਗ, ਇੱਕ ਪਾਸੇ ਦੇ ਧਾਗੇ ਹੋਣ ਤੇ ਕੱਪੜਾ ਨਹੀਂ ਬਣਨਾ, ਤਾਣਾ ਭੇਟਾ, ਉਲਟ ਧਾਗੇ ਵੀ ਹੈ, ਬੱਕਰੀ ਤੇ ਸ਼ੇਰ ਉਸਨੇ ਇਕੱਠੇ ਰੱਖੇ, ਪਾਉਣੇ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਪਾਣੀ ਤੇ ਉਸਨੇ ਜਲ ਤੇ ਅਗਨੀ ਨੂੰ ਇਕੱਠੇ ਕਰ ਦਿੱਤਾ, ਜਲ ਅਗਨੀ ਕਾ ਬੰਧ ਕੀਆ, ਅੰਧਲੇ ਦਹਿਸਰ ਮੂੰਡ ਕਟਾਇਆ, ਰਾਵਣ ਮਾਰ ਕੇ ਵੱਡਾ ਪਾਇਆ, ਰਾਵਣ ਨੂੰ ਮਾਰ ਕੇ ਰੱਬ ਵੱਡਾ ਹੋਇਆ ਨਹੀਂ, ਉਸਦੀਆਂ ਵਡਿਆਈਆਂ ਬਹੁਤ ਵੱਡੀਆਂ ਹਨ। ਹਾਂਜੀ,
ਹਰ ਕੀ ਵਡਿਆਈ ਦੇਖੋ ਸੰਤੋ,
ਕਹਿੰਦੇ ਨੇ ਕੰਮ ਕਰ, ਮੈਂ ਆਖਾਂ ਨਾ ਮਾਣ ਪ੍ਰਾਪਤ ਕਰਨ ਲਈ ਇੰਨਾ ਕੁਛ, ਇੰਨਾ ਧਨ, ਇੰਨਾ ਦੁਨੀਆਂ ਦਾ ਪਤਾ ਨਹੀਂ ਜ਼ਿੰਦਗੀ 'ਚ ਮਿਲੇ ਕਿ ਨਾ ਮਿਲੇ, ਪਰ ਜੋ ਹੋ ਸਕਦਾ ਉਹ ਤਾਂ ਮੈਂ ਕਰਾਂ, ਜੋ ਬੰਦਾ ਕਰ ਸਕਦਾ ਉਹ ਕਰਦਾ ਨਹੀਂ, ਅਤੇ ਜੋ ਨਹੀਂ ਹੋ ਸਕਦਾ ਸਾਰੀ ਉਮਰ ਉਸ ਪਾਸੇ ਲੱਗਾ ਰਹਿੰਦਾ, ਨਿਮਾਣਾ ਤਾਂ ਹੋ ਸਕਣਾ, ਇਸ ਲਈ ਤਾਂ ਕਿਸੇ ਧਨ ਦੀ ਲੋੜ ਨਹੀਂ, ਇਸ ਲਈ ਕਿਸੇ ਵਿਦਿਆ ਦੀ ਲੋੜ ਨਹੀਂ, ਇਸ ਵਾਸਤੇ ਕਿਸੇ ਦੇ ਸਮਰਥਨ ਦੀ ਲੋੜ ਨਹੀਂ, ਨਿਮਾਣਾ ਹੋਣਾ ਤਾਂ ਆਪ ਹੀ ਹੋ ਸਕਣਾ। ਕਹਿੰਦੇ ਨੇ ਮਨ ਨਿਮਾਣਾ ਹੋ, ਵਡਿਆਈ ਉਹਦੀ ਵੇਖੋ, ਮਾਣ ਵਾਲੇ ਉਹ ਤਾਂ ਉਹਨੂੰ ਨਹੀਂ ਪਾਉਂਦੇ, ਬਿਲਕੁਲ ਨਹੀਂ, ਰੱਬ ਨੂੰ ਬਹੁਤ ਕੁਝ ਪਾਉਂਦਾ, ਇੱਕ ਚੀਜ਼ ਬਿਲਕੁਲ ਨਹੀਂ ਪਾਉਂਦੀ, ਹਰ ਜੀਵ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾ ਮੈਂ, ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਹਰ ਕੀ ਵਡਿਆਈ ਦੇਖੋ ਸੰਤੋ, ਸੰਤ ਜਨੋ ਵੇਖੋ ਭਾਈ, ਹਰ ਨਿਮਾਣਿਆ ਮਾਣ ਦੇਵਾਏ, ਨਿਮਾਣਿਆਂ ਨੂੰ ਮਾਣ ਦਿਵਾ ਦਿੰਦਾ ਹੈ। ਹਾਂਜੀ,
ਹਰ ਨਿਮਾਣਿਆ ਮਾਣ ਦਿਵਾਏ,
ਨਿਮਾਣਿਆਂ ਨੂੰ ਮਾਣ ਉਹਨਾਂ ਦੀ ਝੋਲੀ ਚ ਪਾਉਂਦਾ ਹੈ।
ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ,
ਜਿਵੇਂ ਧਰਤੀ ਪੈਰਾਂ ਥੱਲੇ ਹੈ ਨਿਮਾਣੀ, ਪਰ ਇੱਕ ਦਿਨ ਇਹ ਨਿਮਾਣੀ ਉੱਪਰ ਆ ਜਾਂਦੀ ਕਿ ਬੰਦਾ ਕਬਰ ਵਿੱਚ ਦੱਬਿਆ ਜਾਂਦਾ, ਧਰਤੀ ਉੱਤੇ ਆ ਜਾਂਦੀ। ਇਸ ਪ੍ਰਥਾ ਇਹ ਪ੍ਰਮਾਣ ਵੀ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਕਹਿੰਦੇ ਆ ਫਲਾਣਾ ਬੰਦਾ ਤੇ ਮਿੱਟੀ ਹੋ ਗਿਆ ਜੀ, ਇਹਦਾ ਪਾਪ ਮਿਟ ਗਿਆ, ਉਹਦੀ ਨਿੰਦਾ ਕਰਨੇ ਆ, ਇਹ ਤੇ ਧਨ ਗਿਆ, ਇਹ ਤੇ ਹੁਣ ਮਿੱਟੀ ਹੋ ਗਿਆ, ਬਲ ਗਿਆ, ਇਹ ਤੇ ਮਿੱਟੀ ਹੋ। ਉਹ ਕਹਿੰਦੇ ਨੇ ਮਿੱਟੀ ਨੂੰ ਕੀ ਸਮਝਦੇ ਹੋ, ਇਹਦੀ ਨਿੰਦਾ ਨਾ ਕਰੋ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੋ ਜੇਡ ਨਾ ਕੋਏ, ਇਸ ਵਰਗਾ ਤੇ ਕੋਈ ਵੀ ਨਹੀਂ। ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਮੁਸਲਮਾਨਾਂ 'ਚ ਇੱਕ ਪਰੰਪਰਾ, ਕੋਈ ਲਾਸ਼ ਚੰਗੇ ਤੋਂ ਚੰਗੇ ਤਾਬੂਤ ਵਿੱਚ ਉਹ ਪਾ ਦੇਣਗੇ, ਕਫਨ ਚੰਗਾ ਪਾ ਦੇਣਗੇ। ਅਸੀਂ ਵੀ ਜਿੰਨਾ ਜਿੰਨਾ ਬੰਦਾ ਅਮੀਰ ਹੁੰਦਾ ਗਿਆ, ਕਫਨ ਵੀ ਮਹਿੰਗੇ ਹੁੰਦੇ ਗਏ, ਬੜੀਆਂ ਕੀਮਤੀ ਚਾਦਰਾਂ ਪਾਉਣੀਆਂ। ਉਹ ਕੀ ਕਰਦੇ ਨੇ, ਦਫਨ ਕਰਨ ਤੋਂ ਬਾਅਦ ਇੱਕ ਸੁਗਾਤ ਹੋਰ ਦੇ ਕੇ ਜਾਂਦੇ ਨੇ ਕਬਰ ਦੇ ਉੱਤੇ, ਕਿ ਮੁੱਠਾਂ 'ਚ ਲੈ ਕੇ ਨਾ ਖਾਕ ਮਿੱਟੀ, ਅਤੇ ਇੱਕ ਇੱਕ ਮੁੱਠ ਸੁੱਟ ਕੇ ਜਾਂਦੇ। ਇੱਕ ਵਿਦਵਾਨ ਨੇ ਕਿਹਾ, ਉਹ ਕਹਿੰਦੇ ਮੁੱਠੀਓ ਮੈਂ ਖਾਕ ਲੈ ਕਰ ਦੋਸਤ ਆਏ ਬਾਅਦ ਦਫਨ, ਦਫਨ ਕਰਨ ਤੋਂ ਬਾਅਦ ਖਾਕ ਲੈ ਕੇ ਆ ਗਿਆ, ਜ਼ਿੰਦਗੀ ਭਰ ਕੇ ਮੁਹੱਬਤ ਕਾ ਸਿਲਾ ਦੇਣੇ ਲੱਗੇ, ਮੇਰੇ ਮਿੱਤਰ ਜਿਹਨਾਂ ਨੂੰ ਪਿਆਰ ਕਰਦਾ ਰਿਹਾ ਆਹ ਮੈਨੂੰ ਫਲ ਦੇਣ ਲੱਗੇ ਨੇ। ਮੁੱਠੀਓਂ ਮੈਂ ਖਾਕ ਲੈ ਕਰ ਦੋਸਤ ਆਏ ਬਾਅਦ ਦਫਨ, ਜ਼ਿੰਦਗੀ ਭਰ ਕੀ ਮੁਹੱਬਤ ਕਾ ਸਿਲਾ ਦੇਣੇ ਲੱਗੇ, ਕਿਸੀ ਕੇ ਮੂੰਹ ਸੇ ਯੇ ਨਾ ਨਿਕਲਾ, ਇਨਸੇ ਖਾਕ ਨਾ ਡਾਲੋ, ਆਜ ਹੀ ਇਹਨਾਂ ਨੇ ਕੱਪੜੇ ਬਦਲੇ, ਆਜ ਹੈ ਯੇ ਨਹਾਏ ਹੋਏ, ਹੁਣ ਨਵੇਂ ਕੱਪੜੇ ਪਾ ਕੇ ਆਇਆ, ਨਹਾ ਕੇ ਆਇਆ, ਤੇ ਉੱਤੇ ਮਿੱਟੀ ਨਾ ਪਾਓ। ਉਹ ਕਹਿੰਦੇ ਨੇ ਇਸ ਤੋਂ ਵੱਡੀ ਸੁਗਾਤ ਕੋਈ ਨਹੀਂ। ਇਹ ਬਾਕੀ ਚੀਜ਼ਾਂ ਨਹੀਂ ਰਹਿਣਗੀਆਂ, ਵੀ ਮਿੱਟੀ ਹੋ ਜਾਣਗੀਆਂ, ਪਰ ਮਿੱਟੀ ਸਦਾ ਵਾਸਤੇ ਰਹੇਗੀ। ਕਹਿੰਦੇ ਨੇ ਇਸੇ ਤਰ੍ਹਾਂ ਸਾਧ ਜਨਾਂ ਦੇ ਚਰਨਾਂ 'ਚ ਸਾਰਾ ਜਗਤ ਆ ਜਾਂਦਾ, ਕਿਉਂਕਿ ਨਿਮਾਣੇ ਇੱਕ ਗੁਣ ਹੈ, ਉਹਨਾਂ ਰੱਬ ਦਾ ਮਾਣ ਲੈ ਲਿਆ, ਆਪਣਾ ਮਾਣ ਛੱਡ ਦਿੱਤਾ। ਇੱਕ ਬਚਨ ਕਹਿ ਕੇ ਇਸ ਗੱਲ ਨੂੰ ਸਮਾਪਤ ਕਰਾਂ, ਇਤਿਹਾਸਿਕ ਵਿਚਾਰਾਂ ਕੁਛ ਕਰਨੀਆਂ ਹਨ। ਉਹ ਇਹ ਹੈ ਕਿ ਮਾਣ ਦੋ ਤਰ੍ਹਾਂ ਦਾ, ਇੱਕ ਮਾਣ ਲੈ ਡੁੱਬੇਗਾ ਅਤੇ ਇੱਕ ਮਾਣ ਤਾਰੇਗਾ। ਤਨ ਦਾ ਮਾਣ ਹੋਇਆ ਲੈ ਡੁੱਬੇਗਾ, ਸਰੀਰ ਦਾ ਮਾਣ ਹੋਇਆ ਲੈ ਡੁੱਬੇਗਾ, ਬਲ ਦਾ ਮਾਣ ਹੋਇਆ ਲੈ ਡੁੱਬੇਗਾ, ਵਿਦਿਆ ਦਾ ਗੁਮਾਨ ਹੋ ਗਿਆ ਲੈ ਡੁੱਬੇਗਾ, ਪਰ ਰੱਬ ਦਾ ਮਾਣ ਹੋ ਗਿਆ ਅਤੇ ਤਾਰ ਦੇਵੇਗਾ। ਤੂੰ ਮੇਰਾ ਬਹੁਮਾਨ ਕਰਤੇ, ਤੂੰ ਮੇਰਾ ਬਹੁਮਾਨ, ਗੁਰੂ ਦਾ ਮਾਨ, ਸਤਿਗੁਰੂ ਤੂੰ ਮੇਰਾ ਮਾਨ, ਤੂੰ ਮੇਰਾ ਤਾਣ ਹੈ, ਤੂੰ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ। ਮਹਿੰਦੇ ਨੇ ਮੈਂ ਤੇਰੇ ਕੋਲ ਮੰਗਣਾ, ਜੇ ਮਾਣ ਬੁਰਾ ਹੁੰਦਾ ਨਾ ਮੰਗਦੇ, ਪਰ ਇਹ ਮਾਣ ਭਲਾ, ਕਿਉਂਕਿ ਆਪਣਾ ਨਹੀਂ ਗੁਰੂ ਦਾ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਮਾਣ ਤੇਰਾ, ਇੱਕ ਮਾਣ ਤਾਣ ਤੇਰਾ ਹੀ ਹੈ। ਕਹਿੰਦੇ ਨੇ ਜਿਹੜਾ ਨਿਮਾਣਾ ਹੋ ਜਾਏ, ਜਿਸ ਦਾ ਮਾਣ ਗੁਰੂ ਬਣ ਜਾਏ, ਜਿਸ ਦਾ ਮਾਣ ਪਰਮਾਤਮਾ ਬਣ ਜਾਏ, ਆਪ ਤਰਦਾ ਦੂਸਰਿਆਂ ਨੂੰ ਤਾਰਦਾ। ਅੱਜ ਕੁਛ ਹੋਰ ਦਿਨ ਵੀ ਨੇ, ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਦਾ 300 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਜਨਮ ਉਹਨਾਂ ਦਾ ਸਫਲ ਹੈ ਜਿਨ੍ਹਾਂ ਦਾ ਕਰਮ ਸਫਲ ਹੈ। ਮੇਰੇ ਜਨਮ ਦੀ ਗੱਲ ਨਹੀਂ, ਜਨਮ ਤੇ ਪਸ਼ੂ ਪੰਖੀਆਂ ਦਾ ਵੀ ਹੋਇਆ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਜਨਮੇ ਕਾ ਫਲ ਕਿਆ ਕਣੀ ਜਾਂ ਹਰ ਭਗਤ ਨਾ ਪਾਓ, ਖਾਧਾ ਪੈਦਾ ਬਾਦ ਹੈ ਮੁੱਖ ਝੂਠਾ ਅਲਾਓ, ਖਾਂਦਾ ਪੈਦਾ ਬਾਦ ਹੈ ਜਾਮਨ ਨਾਹੀ ਨਾ ਆਖਣ, ਸੁਣਨਾ ਝੂਠ ਹੈ ਮੁੱਖ ਝੂਠਾ ਅਲਾਓ, ਨਾਨਕ ਸੱਚੇ ਨਾਮ ਬਿਨ ਹੋਰ ਹਉਮੈ ਆਓ ਜਾਓ। ਤਿੰਨ ਧਨ ਜਨੇ ਦੀ ਮਾਂ ਆਏ ਸਫਲ ਸੇ, ਮਾਤਾ ਧਰਮ ਕੌਰ ਦੇ ਘਰ, ਭਾਈ ਜੋਤ ਸਿੰਘ ਦੇ ਘਰ ਦੋ ਬੱਚੇ ਪੈਦਾ ਹੋਏ, ਇੱਕ ਦਾ ਨਾਂ ਰੱਖਿਆ ਤਾਰੂ ਸਿੰਘ ਤੇ ਬੀਬੀ ਦਾ ਨਾਂ ਰੱਖਿਆ ਤਾਰੋ। ਸਫਲ ਜਨਮ ਹਰ ਜਨ ਕਾ ਉਪਜਿਆ। ਕਹਿੰਦੇ ਨੇ ਰੱਬ ਦਾ ਪਿਆਰਾ ਉਹਦਾ ਜਨਮ ਸਫਲ ਆ ਜਿਹਨੇ ਰੱਬ ਨੂੰ ਪੁੱਤਰਾਂ ਵਾਲਾ ਕਰ ਦਿੱਤਾ। ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੋ ਨਾਨਕ ਹਰ ਪੂਰਨ ਬ੍ਰਹਮ ਪਛਾਤਾ। ਇਹ ਦੋ ਸ਼ਹਾਦਤਾਂ ਨੇੜੇ ਨੇੜੇ ਹੋਈਆਂ। ਵੈਸੇ ਤੇ ਮਾਝੇ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ। ਬਾਬਾ ਦੀਪ ਸਿੰਘ ਵਰਗੇ ਸ਼ਹੀਦ, ਤਾਰਾ ਸਿੰਘ ਵਾਂ, ਉਹਦੀ ਸ਼ਹਾਦਤ ਸੰਨ 1726 'ਚ ਹੋਈ ਸੀ। ਭਾਈ ਤਾਰੋ ਸਿੰਘ ਦੀ ਸੰਨ 1745 ਵਿੱਚ। ਜ਼ਕਰੀਆ ਖਾਂ, ਉਹਨੇ ਪਾਪ ਤੇ ਬਹੁਤ ਕੀਤੇ, 10,000 ਸਿੰਘ ਉਹਨੇ ਸ਼ਹੀਦ ਕੀਤਾ ਜ਼ਕਰੀਆ ਖਾਨ ਨੇ। ਅਬਦੁਲ ਸਮਦ ਖਾਨ ਦਾ ਇਹ ਪੁੱਤਰ ਸੀ ਜਿਸ ਨੇ ਬੰਦਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਔਰ ਦਿੱਲੀ ਫਿਰ ਉਹ ਸ਼ਹੀਦ ਹੋਏ। ਜ਼ਕਰੀਆ ਖਾਨ ਨੇ 10,000 ਸਿੰਘ ਸ਼ਹੀਦ ਕੀਤੇ। ਮਹਤਾਬ ਸਿੰਘ ਵੀ ਨਾਲ ਸ਼ਹੀਦ ਹੋਏ। ਹੁਣ ਚਰਖੜੀ 'ਤੇ ਚੜ੍ਹ ਕੇ ਜਿਹੜੇ ਮੀਰਾਂ ਕੋਟ ਵਾਲੇ ਜਿਹਨਾਂ ਮੱਸਾ ਰੰਗੜ ਦਾ ਸਿਰ ਕੱਟਿਆ ਸੀ ਉਹ ਵੀ ਸ਼ਹੀਦ ਹੋਏ। ਭਾਈ ਤਾਰੂ ਸਿੰਘ ਕਰਦੇ ਕੀ ਸਨ, ਗੁਨਾਹ ਕੀ ਸੀ? ਘਰ ਲੰਗਰ ਚੱਲਦਾ ਸੀ, ਆਏ ਗਏ ਨੂੰ ਥਾਂ ਮਿਲਦੀ ਸੀ, ਮਾਂ ਭੈਣ ਚੱਕੀ ਪੀਂਦੇ ਰਹਿੰਦੇ ਸਨ, ਸਿੰਘਾਂ ਨੂੰ ਜਾ ਕੇ ਪ੍ਰਸ਼ਾਦੇ ਛਕਾ ਦੇਣੇ, ਲੰਗਰ ਪਹੁੰਚਾ ਦੇਣਾ। ਹਰ ਭਗਤ ਨਰਿੰਜਣੀਆਂ ਨੂੰ ਜ਼ਕਰੀਆ ਖਾਂ ਪੁੱਛਦਾ, ਕਹਿੰਦਾ ਸਿੰਘ ਭੁੱਖੇ ਕਿਉਂ ਨਹੀਂ ਮਰ ਜਾਂਦੇ? ਖੇਤੀਆਂ ਇਹਨਾਂ ਦੀਆਂ ਮੈਂ ਖੋਹ ਲਈਆਂ, ਚਾਰ ਸਪੇਰਿਓਂ ਬੰਦ ਕਰ ਦਿੱਤਾ, ਕੋਈ ਇਮਦਾਦ ਨਾ ਦੇਵੇ। ਕਹਿਣ ਲੱਗਾ ਜਦੋਂ ਤੱਕ ਤਾਰੂ ਸਿੰਘ ਜ਼ਿੰਦਾ ਹੈ ਨਹੀਂ ਮਰ ਸਕਦੇ, ਉਹਦੀ ਭੈਣ ਉਹਦਾ ਮਾਤਾ ਉਹ ਦਿਨ ਰਾਤ ਲੰਗਰ ਹੀ ਤਾਂ ਪਕਾਉਂਦੇ ਨੇ, ਤਾਂ ਉੱਥੇ ਹੀ ਜਾਂਦਾ, ਦਿਨ ਰਾਤ ਚੁੱਲ੍ਹਾ ਤਪਦਾ। ਅਹਿਦੀਆ ਭੇਜ ਦਿੱਤਾ ਗਿਆ, ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਪੁਰਾਣੇ ਪਿੰਡ ਵਾਲਿਆਂ ਨੇ। ਬੀਬੀ ਤਾਰੋ ਨੂੰ ਤਾਂ ਛੁਡਾ ਲਿਆ ਪੈਸੇ ਦੇ ਕੇ, ਔਰ ਕਿਹਾ ਸੀ ਇਹਨਾਂ ਅਹਿਦੀਆਂ ਨੂੰ ਮਾਰ ਦਿੰਦੇ, ਅਤੇ ਤਾਰੂ ਸਿੰਘ ਤੈਨੂੰ ਛੁਡਾ ਲੈਂਦੇ। ਕਹਿਣ ਲੱਗੇ ਮੈਂ ਸਿੱਖੀ ਦਾ ਪ੍ਰਚਾਰਕ ਹਾਂ, ਮੈਂ ਚਾਹੁੰਦਾ ਤੁਹਾਡੇ ਵਰਗੇ ਪਿੰਡ ਵਸਣ, ਮੈਂ ਚਾਹੁੰਦਾ ਸਿੱਖਾਂ 'ਚ ਵਾਧਾ ਹੋਵੇ, ਮੇਰੇ ਵਾਸਤੇ ਪਿੰਡ ਉੱਜੜ ਜਾਏਗਾ, ਹੋਰ ਫੌਜ ਆ ਜਾਏਗੀ, ਤੁਹਾਨੂੰ ਮਾਰ ਦੇਣਗੇ ਨਹੀਂ, ਮੈਂ ਤਾਂ ਆਇਆ ਮੈਂ ਸ਼ਹੀਦ ਹੋਣ ਵਾਸਤੇ ਜਾ ਰਹੇ ਹਾਂ। ਜਦੋਂ ਪਤਾ ਲੱਗਾ ਸੀ ਨਾ, ਮਹਤਾਬ ਸਿੰਘ ਵੀ ਚੱਲ ਗਿਆ, ਮੈਂ ਵੀ ਸ਼ਹੀਦ ਹੋਣ ਵਾਸਤੇ ਜਾ ਰਹੇ ਹਾਂ। ਭਾਈ ਸਾਹਿਬ ਪਹੁੰਚੇ ਅਤੇ ਨਵਾਬ ਨੇ ਵੇਖਿਆ, ਕਹਿੰਦੇ ਨੇ ਭਾਈ ਸਾਹਿਬ ਨੇ ਫਤਿਹ ਗੱਜ ਕੇ ਬੁਲਾਈ ਅਤੇ ਕਹਿਣ ਲੱਗਾ ਆਨੰਦਪੁਰ ਨਹੀਂ ਜਿੱਥੇ ਫਤਿਹ ਬੁਲਾ ਰਹੇ ਹਾਂ। ਕਹਿਣ ਲੱਗੇ ਮੇਰੇ ਵਾਸਤੇ ਹਰ ਥਾਂ 'ਤੇ ਗੁਰੂ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ, ਮੇਰੇ ਵਾਸਤੇ ਜਿੱਥੇ ਗੁਰੂ ਹੈ ਨਾਲ ਆਨੰਦ ਹੀ ਆਨੰਦ ਹੈ ਅਤੇ ਆਨੰਦਪੁਰ ਆ। ਨਵਾਬ ਕਹੇ ਤੂੰ ਹੋ ਮੁਸਲਮਾਨ, ਨਵਾਬ ਨੇ ਕਿਹਾ ਮੁਸਲਮਾਨ ਹੋ ਤਾਂ ਉਹ ਛੱਡੂੰਗਾ ਤੁਮਰੀ ਜਾਂ, ਛੱਡ ਦਿਆਂਗਾ ਮੁਸਲਮਾਨ ਬਣੋ। ਕਹਿਣ ਲੱਗੇ ਕਿਉਂ ਮੁਸਲਮਾਨ ਕਿਉਂ ਬਣਾ, ਮੇਰਾ ਧਰਮ ਪੂਰਾ, ਮੇਰਾ ਗੁਰੂ ਪੂਰਾ, ਮੇਰਾ ਰੱਬ ਪੂਰਾ, ਮੈਂ ਪੂਰੇ ਦੇ ਚਰਨੇ ਹੀ ਲੱਗਾ। ਜਾਂਦਿਆਂ ਮਾਤਾ ਨੂੰ ਇਹ ਗੱਲ ਕਹਿ ਗਿਆ ਸੀ, ਮਾਤਾ ਆ ਸਿੱਖੀ ਦਾ ਜਿਹੜਾ ਮਹਾਂਯੱਗ ਘਰ 'ਚ ਹੋ ਰਿਹਾ, ਲੰਗਰ ਇੱਕ ਮਹਾਨ ਸੰਸਥਾ, ਇੱਕ ਗੁਰਦੁਆਰੇ ਦਾ ਨਾਮ ਵੀ ਹਜ਼ੂਰ ਸਾਹਿਬ ਲੰਗਰ ਸਾਹਿਬ ਹੈ, ਇਹ ਸਿੱਖੀ ਦਾ ਪ੍ਰਚਾਰ ਵਾ, ਮੇਰੇ ਭੁੱਖਿਆਂ ਦੇ ਪੇਟ ਭਰਨ ਵਾਸਤੇ ਨਹੀਂ। ਲੰਗਰ ਨਾਲ ਬਹੁਤ ਪ੍ਰਚਾਰ ਹੋਏ, ਲਾਂਗਰੀ ਭਾਈ ਨੰਦ ਲਾਲ ਵਰਗੇ ਇੱਥੇ ਹੋਏ, ਜਿਹੜਾ ਆਉਂਦਾ ਸੀ ਰੋਮ ਰੋਮ ਵਿੱਚ ਸਿੱਖੀ ਉਸਦੇ ਭਰ ਦਿੰਦੇ ਸਨ। ਕਹਿਣ ਲੱਗੇ ਚੁੱਲ੍ਹੇ ਨਾ ਠੰਡੇ ਹੋਣ, ਲੰਗਰ ਤਪਦੇ ਰਹਿਣ, ਲੋਹ ਲੰਗਰ ਤਪਦਾ ਰਹੇ, ਮਾਤਾ ਤਾਰੂ ਸਿੰਘ ਨਹੀਂ ਮਰੇਗਾ ਤੇਰਾ, ਤਾਰੂ ਸਿੰਘ ਜ਼ਿੰਦਾ ਰਹੇਗਾ। ਨਵਾਬ ਕਹੇ ਤੂੰ ਹੋ ਮੁਸਲਮਾਨ, ਕਹਿਣ ਲੱਗਾ ਕਿਉਂ, ਸਿੱਖੀ ਕਿਸੇ ਸਵਾਸਾਂ ਨਾਲ ਨਿਭੇਗੀ? ਸਿੱਖ ਸਭ ਕੁਝ ਬਰਦਾਸ਼ਤ ਕਰਦਾ, ਕਕਾਰਾਂ ਦਾ ਕੇਸਾਂ ਦਾ ਇਹ ਨਹੀਂ ਬਰਦਾਸ਼ਤ ਕਰਦਾ। ਕਹਿਣ ਲੱਗਾ ਕੇਸਾਂ ਦਾ ਤੈਨੂੰ ਇੰਨੀਆਂ ਜੁੱਤੀਆਂ ਮਾਰਾਂਗਾ। ਮੈਂ ਸੋਚਦਾ ਸਾਂ ਗੁਰਸਿੱਖ ਫਿੱਕਾ ਨਹੀਂ ਬੋਲਦਾ, ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਵੇ। ਜੇਕਰ ਤਾਰੂ ਸਿੰਘ ਨੇ ਕਿਹਾ ਨਾ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗਾ, ਇੰਨਾ ਮਿੱਠਾ ਬੋਲਣ ਵਾਲੇ ਨੇ ਕਿਵੇਂ ਆਖਿਆ? ਅਸਲ ਵਿੱਚ ਪਹਿਲੇ ਨਵਾਬ ਨੇ ਆਖਿਆ ਤੇਰਾ ਇੱਕ ਇੱਕ ਕੇਸ ਰੋਮ ਝਾੜ ਦਿਆਂਗਾ ਜੁੱਤੀਆਂ ਮਾਰ ਮਾਰ ਕੇ। ਤੇ ਕਹਿਣ ਲੱਗੇ ਨਹੀਂ, ਤੇਰੀ ਜੁੱਤੀ 'ਚ ਇੰਨਾ ਦਮ ਨਹੀਂ, ਤਾਰੂ ਸਿੰਘ ਦੀ ਜੁੱਤੀ ਤੈਨੂੰ ਅੱਗੇ ਲਾ ਕੇ ਲੈ ਕੇ ਜਾਏਗੀ। ਇੱਥੇ ਤੱਕ ਕਿ ਚਰਖੜੀ 'ਤੇ ਚਾੜ ਦਿੱਤਾ, ਪਿੰਜ ਦਿੱਤਾ, ਕਹਿ ਦਿੱਤਾ ਨਾਈਆਂ ਨੂੰ ਬੁਲਵਾਇਆ ਕੇਸ ਕੱਟੋ। ਇੱਕ ਗੱਲ ਰਤਨ ਸਿੰਘ ਭੰਗੋ ਨੇ ਲਿਖੀ ਹੈ, ਉਹ ਕਹਿੰਦਾ ਨਾਈ ਬੇਹੋਸ਼ ਹੋ ਗਿਆ, ਨਾਈਆਂ ਨੂੰ ਕੋਲੋਂ ਕੇਸ ਨਹੀਂ ਕੱਟੇਗਾ। ਮੈਂ ਉਹ ਤੁਹਾਨੂੰ ਬਚਨ ਸੁਣਾ ਦਿਆਂ, ਨਵਾਬ ਕਹੇ ਇਹਨੇ ਜਾਦੂ ਚਲਾਇਆ ਜਾਂ ਨੌਵਨ ਕੋ ਲੋਭ ਦਵਾਇਆ, ਕੋਈ ਜਾਦੂ ਇਹਨੇ ਕੀਤਾ। ਜਿਹੜੇ ਬਹੁਤ ਸਿਮਰਨ ਵਾਲੇ ਨੇ ਉਹਨਾਂ ਦੇ ਨੇਤਰਾਂ 'ਚ ਵਾਕਈ ਇੰਨਾ ਬਾਲਾ ਵੇਖ ਦੇਣ ਬਰਦਾਸ਼ਤ ਨਹੀਂ ਹੁੰਦਾ, ਨਾ ਹੀ ਕੇਸ ਨਹੀਂ ਕੱਟ ਸਕੇ। ਸਿੱਖ ਦਾ ਅੰਦਰ ਇਰਾਦਾ ਸੀ ਕਿ ਹੇ ਮੇਰੇ ਮਾਲਕ, ਬੰਦ ਬੰਦ ਬੇਸ਼ੱਕ ਕੱਟਿਆ ਜਾਏ, ਤੇਰੇ ਸਿੱਖ ਦੇ ਕੇਸ ਨਾ ਕੱਟੇ ਜਾਣ। ਅਰਦਾਸ ਦਾਤੇ ਸੁਣੀ, ਉਹਦਾ ਰੋਮ ਰੋਮ ਜ਼ਬਾਨਾ ਬਣ ਚੁੱਕਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵਾ, ਕੇਸ ਨਹੀਂ ਕੱਟੇ ਗਏ। ਨਵਾਬ ਕਹਿਣ ਲੱਗਾ ਇੰਜ ਕਰੋ, ਇਹ ਕੇਸ ਵੀ ਨਾ ਰਹੇ, ਮੁੜ ਕੇ ਉੱਗਣ ਵੀ ਨਾ। ਮੋਚੀ ਬੁਲਾਇਆ, ਉਹਨੇ ਖੋਪਰੀ ਉਤਾਰ ਦਿੱਤੀ। ਖੋਪਰੀ ਤੋਂ ਬਿਨਾਂ ਇੱਕ ਸੱਜਣ ਪਿਆ, ਮੈਂ ਵੇਖਿਆ ਡਾਕਟਰਾਂ ਨੇ ਕੱਟੀ ਸੀ, ਬ੍ਰੇਨ 'ਤੇ ਆਪਰੇਸ਼ਨ ਹੋ ਰਹੇ ਸਨ ਉਹਦੇ, ਉਹ ਬਚਿਆ ਨਹੀਂ, ਲੇਕਿਨ ਉਹ ਡਾਕਟਰਾਂ ਕੱਟੀ ਸੀ। ਮੋਚੀ ਅਤੇ ਡਾਕਟਰਾਂ 'ਚ ਬੜਾ ਫਰਕ ਆ, ਰੰਬੀ ਨਾਲ ਖੋਪਰੀ ਕੱਟੀ। 22 ਦਿਨ ਭਾਈ ਸਾਹਿਬ ਜੀ ਉਸ ਤੋਂ ਬਾਅਦ ਰਹੇ ਨੇ, ਜਪਜੀ ਸਾਹਿਬ ਪੜ੍ਹਦੇ ਰਹੇ, ਨਵਾਬ ਨੂੰ ਬੰਨ ਪੈ ਗਿਆ, ਪਿਸ਼ਾਬ ਨਾ। ਹੁਣ ਜਦੋਂ ਮੁਸ਼ਕਿਲ ਮੌਤ ਦੱਸਦੀ, ਫਿਰ ਬੰਦੇ ਨੂੰ ਰੱਬ ਯਾਦ ਆਉਂਦਾ, ਸ਼ਬੇਕ ਸਿੰਘ ਕੋਲ ਆਏ, ਮੈਨੂੰ ਬਖਸ਼ਾ ਲਓ, ਤਾਰੂ ਸਿੰਘ ਮੈਨੂੰ ਬਖਸ਼ ਦੇ। ਕਹਿਣ ਲੱਗੇ ਤੀਰ ਨਿਕਲ ਗਿਆ, ਹੁਣ ਤਾਂ ਖਾਲਸਾ ਬਖਸ਼ੇ। ਖਾਲਸੇ ਨੇ ਕਿਹਾ ਤਾਰੂ ਸਿੰਘ ਦੀ ਜੁੱਤੀ ਵੱਜੇਗੀ ਅਤੇ ਪਿਸ਼ਾਬ ਆਏਗਾ। ਵਾਕਈ ਜੁੱਤੀਆਂ ਖਾਂਦਾ ਨਵਾਬ ਮਰ ਗਿਆ। ਤਾਰੂ ਸਿੰਘ ਹੋਰਾਂ ਨੂੰ ਪਤਾ ਲੱਗਾ, ਜਪਜੀਤ ਸਾਹਿਬ ਦਾ ਭੋਗ ਪਾਇਆ, ਅਰਦਾਸ ਕੀਤੀ ਅਤੇ ਸਰੀਰ ਚੋਲਾ ਜਿਹੜਾ ਸੀ ਉਹ ਤਿਆਗ ਦਿੱਤਾ, ਅਕਾਲ ਪੁਰਖ ਵਿੱਚ ਲੀਨ ਹੋ ਗਿਆ। ਉਹਦਾ 300 ਸਾਲਾ ਪ੍ਰਕਾਸ਼ ਪੁਰਬ, ਸਮੁੱਚੇ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਬੇਦਾਤਾ। ਦੂਸਰੀ ਗੱਲ, ਕਾਫੀ ਦਿਨ ਇਕੱਠੇ ਹੋ ਗਏ, ਦਰਬਾਰ ਸਾਹਿਬ ਨਾਲ ਸੰਬੰਧਿਤ 4 ਵਿਅਕਤੀ ਸਾਡੇ ਕੋਲ ਗਏ, ਜਿਨ੍ਹਾਂ ਮਹਾਨ ਸੇਵਾਵਾਂ ਨਿਭਾਈਆਂ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਭਾਈ ਗੁਰਮੇਜ ਸਿੰਘ ਹੋਰਾਂ ਨਾਲ ਕੀਰਤਨ ਕਰਦੇ ਰਹੇ, ਫਿਰ ਆਪਣਾ ਜਥਾ। ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਚਲੇ ਗਏ, ਮੈਨੂੰ ਦੂਰੋਂ ਦੂਰੋਂ ਫੋਨ ਆਉਂਦੇ, ਭਾਈ ਸੁਰਿੰਦਰ ਸਿੰਘ ਸੋਈਏ ਪੜ੍ਹਨ ਨਹੀਂ ਆਉਂਦੇ, ਉਹ ਵੀ ਚਲੇ ਗਏ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸਿੰਘ ਸਾਹਿਬ ਸੁਖਜਿੰਦਰ ਸਿੰਘ ਜੀ, ਉਹ ਵੀ ਚਲੇ ਗਏ। ਦੋ ਸਿੰਘਾਂ ਦਾ ਅੱਜ ਹੋਰ ਵੀ ਦਿਨ ਹੈ, ਛੋਟਾ ਨਾਮ ਸੁੱਖਾ ਜਿੰਦਾ ਲੈ ਦਿੰਦੇ ਹਾਂ, ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ। ਇਹ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲਾ, ਕਕਾਰਾਂ ਦੀ ਬੇਅਦਬੀ ਕਰਨ ਵਾਲਾ, ਸਿੱਖ ਪਰਿਵਾਰ ਦੀ ਬੇਅਦਬੀ ਕਰਨ ਵਾਲੇ ਨੂੰ ਸਿੱਖਾਂ ਕਦੇ ਮੁਆਫ਼ ਨਹੀਂ ਕੀਤਾ। ਕਹਿੰਦੇ ਸਨ ਤੁਹਾਨੂੰ ਨਜ਼ਰ ਆਉਂਦੇ ਨੇ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ, 80 ਸਾਲ ਦੀ ਬਜ਼ੁਰਗ ਮਾਤਾ, ਉਹਦੀ ਸ਼ਹਾਦਤ, ਪਤਾ ਨਹੀਂ ਸਿੱਖਾਂ ਨੂੰ ਕੀ ਹੋ ਜਾਂਦਾ। ਨਵਾਬ ਨੂੰ ਆਸੋਦੇ ਆ, ਮੱਸੇ ਰੰਗੜ ਨੂੰ ਆਸੋਦੇ ਆ, ਕਿਸ ਨੂੰ ਜਵਾਨੀ ਪਿਆਰੀ ਨਹੀਂ ਲੱਗਦੀ, ਕਿਹੜਾ ਚਾਹੁੰਦਾ ਮੇਰੇ ਪਰਿਵਾਰ ਦਾ ਕੀ ਬਣੇਗਾ, ਕਿਹੜਾ ਚਾਹੁੰਦਾ ਮੇਰੇ ਗੱਲ ਵਿੱਚ ਫਾਂਸੀ ਪੈ ਜਾਏ। ਪਰ ਜਿੱਥੇ ਤੱਕ ਸਿੱਖੀ ਦੇ ਅਦਬੀ ਅਦਾਬ ਦੀ ਗੱਲ ਆ, ਸਿੱਖ ਸਭ ਕੁਝ ਕੁਰਬਾਨ ਕਰ ਦਿੰਦਾ। ਇਹ ਸਾਰੇ ਦਿਨ ਇਕੱਠੇ ਹੋ ਗਏ, ਅਸੀਂ ਸ਼ਬਦ ਦੇ ਵਿਚਾਰ ਵੀ ਕੀਤੀਏ, ਵਿਚਾਰ ਫਿਰ ਸ਼ਬਦ 'ਤੇ ਕੇਂਦਰਿਤ ਹੋਵੇ। ਸਤਿਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਸਿੱਖੇ ਕੇਸਾਂ ਸਵਾਸਾਂ ਨਾਲ ਨਿਵੇ, ਮਾਲਕ ਦੀ ਮਿਹਰ ਵਰਤੇ, ਅਤੇ ਸ਼ਬਦ ਦਾ ਵਿਚਾਰ ਜੋ ਕਰ ਰਹੇ ਸਾਂ ਇੱਥੇ, ਮੈਂ ਕਹਿ ਦਿਆਂ ਇਹ ਸ਼ਹੀਦ ਵੀ ਸਾਬਤ ਤਾਂ ਰਹੇ ਕਿ ਟੇਕ ਸੀ ਪਰਮਾਤਮਾ ਦੀ, ਨਿਰੰਕਾਰ ਦੀ। ਮੈਂ ਹਰ ਹਰ ਨਾਮ ਤਰਸੋਈ, ਜਿਉਂ ਭਾਵੈ ਤੋ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਸਤਿਗੁਰੂ ਕਿਰਪਾ ਕਰੇ ਸਿੱਖ ਸਦਾ ਲਈ ਰਹਿਣਗੇ, ਸਿੱਖ ਪੰਥ ਸਦਾ ਲਈ ਰਹੇਗਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ। ਬਸ ਟੇਕ ਅਕਾਲ ਪੁਰਖ ਦੀ ਰਹੇ, ਨੰਕਾਰ ਦੀ ਰਹੇ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਆਓ ਆਖਰੀ ਪੰਕਤੀ ਦੇ ਅਰਥ ਸਰਵਣ ਕਰੋ ਜੀ। ਹਾਂਜੀ,
ਕਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ।
ਧਰਤੀ ਪਹਿਲੇ ਪੈਰਾਂ ਦੇ ਥੱਲੇ, ਚਰਨਾਂ ਦੇ ਥੱਲੇ ਹੁੰਦੀ ਹੈ, ਫਿਰ ਮਰਨ ਤੋਂ ਬਾਅਦ ਉੱਪਰ ਆ ਜਾਂਦੀ ਹੈ।
ਹੋ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਇੱਕ ਅਰਥ ਹੋਰ ਵੀ ਮੈਂ ਇਹਦਾ ਸੁਣਿਆ ਸੀ, ਜਚਿਆ ਵੀ ਜਿਹੜੀ ਧਰਤੀ ਪੈਰਾਂ ਦੇ ਥੱਲੇ ਆਏ ਨਾ, ਪੀਸ ਜਾਂਦੀ ਹੈ, ਪਾਊਡਰ ਬਣ ਜਾਂਦਾ, ਬਰੀਕ ਹੋ ਜਾਂਦੀ, ਉਹ ਉੱਡਦੀ ਹੈ ਤੇ ਸਿਰ ਤੱਕ ਆ ਜਾਂਦੀ। ਜਿੰਨਾ ਕੋ ਨਮਾਣਾ ਨਤਾਣਾ ਹੁੰਦਾ ਉਹਦਾ ਸਥਾਨ ਬਹੁਤ ਉੱਚਾ ਹੁੰਦਾ। ਵੈਸੇ ਵੀ ਅਰਥ ਸੁਣਿਆ ਆਪਣੇ ਕਿ ਖਾਕ ਪੈਰਾਂ ਥੱਲੇ ਆਖਰ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਸੰਤ ਜਨ ਨਿਮਾਣੇ ਨਿਤਾਣੇ ਹੁੰਦੇ ਨੇ ਤੇ ਉਹ ਸਿਰ ਦਾ ਤਾਜ ਬਣਦੇ, ਜਗਤ ਉਹਨਾਂ ਨੂੰ ਸਿਰ ਤੇ ਰੱਖਦਾ, ਜਗਤ ਉਹਨਾਂ ਦਾ ਸਨਮਾਨ ਕਰਦਾ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਚਾਹੁੰਦਾ ਹਾਂ। ਗੁਰਦੁਆਰਾ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ, ਗੁਰੂ ਕੀਆਂ ਸੰਗਤਾਂ, ਧੰਨ ਗੁਰੂ ਰਾਮਦਾਸ, ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਦੇ ਆਸਰੇ ਅਸੀਂ ਸਮੁੱਚਾ ਸਿੱਖ ਪੰਥ ਹਾਂ। ਸਰਬੱਤ ਦਾ ਧੰਨਵਾਦ ਗੁਰੂ ਅੱਗੇ ਜੋਤੜੀ ਹੈ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸਜਾਨ ਰਹੇ, ਝੋਲ ਤੇ ਨਿਸ਼ਾਨ ਰਹੇ, ਸੱਚੇ ਪਾਤਸ਼ਾਹ ਕੇ ਪਾਤਸ਼ਾਹ ਤੇਰੇ ਨਿਸ਼ਾਨ ਸਦਾ ਦੀ ਝੋਲ ਦੇ ਰਹਿਣ, ਚੜ੍ਹਦੀ ਕਲਾ ਰਹੇ, ਤੇਰੀ ਮਹਿਮਾ ਸਦਾ ਵਾਸਤੇ ਰਹੇ। ਇਹੋ ਗੱਲ ਸ਼ਹੀਦਾਂ ਨੇ ਮੰਗੀ ਹੈ ਵੀ ਮੇਰਾ ਤਨ ਜਾਏ, ਤੇਰੀ ਮਹਿਮਾ ਸਦਾ ਵਾਸਤੇ ਕਾਇਮ ਰਹੇ। ਪੁੱਲਾਂ ਦੀ ਖਿਮਾ ਜੀ, ਆਖਰੀ ਪੰਕਤੀਆਂ ਸਰਵਨ ਕਰੋ।
ਹਰ ਕੀ ਵਡਿਆਈ ਦੇਖੋ ਸੰਤੋ ਹੋ, ਹਰ ਨਿਮਾਣਿਆ ਮਾਨ ਦਿਵਾਏ।
ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।